आथ जुगल चरण मम बंदना धर पर धर कर माथ। श्री नानक अंगद गुरु अमरदास पद बंद, रामदास अर्जन गुरु बर श्री हर गोविंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन कौ बंदना सिर चरणन पर धार। एकुंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए।
सतनाम श्री वाहिगुरु साहिब जी। बहर एक दिन सभा मजहरे गुर बैठे सेवक परवारे। बोल्यो एक सिख तिस काला पहुजल तरबे जतन सुखाला। बहर एक दिन सभा मजहरे।
वाहिगुरु जी का खालसा वाहिगुरु जी की फतेह। गरीब निवाज करुणा निदान अंतरजामी चवर छत्र तख्त दे मालक दसां पातशाहियां दे आत्मिक स्वरूप तन तन सतगुरु श्री गुरु ग्रंथ साहिब जी महाराज दी पावन पवित्र हजूरी विखे सज रही गुरु की सज निवाजी साध संगत जीओ। सतसंगत करन दे मिले हुए इस शुभ अवसर विच गुर इतिहास दी कथा दे प्रसंग सुनिए। गुर इतिहास दी कथा जिवें पिछे सरवण कराई जा रही सी। सतगुरु कलगीधर पातशाह महाराज कोल एक सिख आया। उस सिख लड़के नूं महाराज जी ने पूछया पिंड किहड़ा है और पिता का नाम पूछया किहड़ा संबंधी तेरे नाल आया। पुछण ते उसने दस्या कि सतगुरु जी सरहंद विच वसन वाला हाँ। पिता ने चरण पाहुल प्राप्त कीती सी आप जी तो। मैं खंडे दी पाहुल प्राप्त करके पहल सिंह सजिया हाँ। पहल सिंह नाम है मेरा और इसने दस्या कि नाल मेरी माता आई है। पिता चढ़ाई कीते नूं एक वरा हो गया। कम पुछण ते सतगुरु जी ने ਸੋ ਇਸ ਨੂੰ ਜਦੋਂ ਪੁੱਛਿਆ ਹੈ ਤਾਂ ਇਸ ਨੇ ਦੱਸਿਆ ਹੈ ਕਿ ਸੁਨਿਆਰੇ ਬਰਾਦਰੀ ਵਿੱਚੋਂ ਹਾਂ। ਸਤਿਗੁਰਾਂ ਪੁੱਛਿਆ ਕਿ ਸੁਨਿਆਰਿਆਂ ਵਾਲਾ ਕੰਮ ਵੀ ਜਾਣਦਾ ਹੈ ਤਾਂ ਦੱਸਿਆ ਕਿ ਮਹਾਰਾਜ ਸਾਰਾ ਕੰਮ ਜਾਣਦਾ ਹਾਂ, ਗਹਿਣੇ ਆਦਿਕ ਘੜਨ ਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਜ਼ਾਨਚੀ ਨੂੰ ਪਾਸ ਸੱਦ ਕੇ ਇਸ ਨੂੰ ਮੋਹਰਾਂ ਆਦਿਕ ਦਵਾਈਆਂ ਔਰ ਕਿਹਾ ਕਿ ਇਹਨਾਂ ਮੋਹਰਾਂ ਤੋਂ ਗਹਿਣੇ ਘੜਨੇ, ਸਤਿਗੁਰੂ ਜੀ ਦੇ ਹੁਕਮ ਅਨੁਸਾਰ ਇਸੇ ਤਰ੍ਹਾਂ ਹੀ ਕਰਦਾ ਰਿਹਾ। ਗਹਿਣੇ ਘੜ ਕੇ ਤਿਆਰ ਕਰ ਕਰਕੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦਾ ਰਿਹਾ। ਇੱਕ ਦਿਨ ਸਤਿਗੁਰੂ ਜੀ ਨੇ ਖਜ਼ਾਨਚੀ ਨੂੰ ਕੋਲ ਸੱਦਿਆ, ਪੁੱਛਿਆ ਕਿ ਕਦੀ ਤੋਲ ਕੇ ਵੀ ਦਿੱਤਾ ਹੈ ਕਿ ਜਾਂ ਉਵੇਂ ਹੀ ਦੇਈ ਜਾਂਦਾ ਹੈ। ਕਿਹਾ ਕਿ ਮਹਾਰਾਜ, ਨਾ ਕਦੇ ਹਿਸਾਬ ਕਿਤਾਬ ਨਾਲ ਕੁਝ ਦਿੱਤਾ ਹੈ ਅਤੇ ਨਾ ਹੀ ਪ੍ਰਾਪਤ ਕਰਨ ਲੱਗਿਆਂ ਪੁੱਛਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸੁਨਿਆਰੇ ਲੜਕੇ ਨੂੰ ਪਹਿਲਾਂ ਪੁੱਛਿਆ ਸੀ ਕਿ ਤੇਰੇ ਵਿੱਚ ਕੋਈ ਐਬ ਤਾਂ ਨਹੀਂ ਹੈ, ਤਾਂ ਦੱਸਿਆ ਸੀ ਕਿ ਮਹਾਰਾਜ ਐਬ ਕੋਈ ਨਹੀਂ ਹੈ, ਕਿਉਂਕਿ ਮੇਰਾ ਚਿੱਤ ਸਤਸੰਗਤ ਦੇ ਰੰਗ ਵਿੱਚ ਰੰਗਿਆ ਹੋਇਆ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਖਜ਼ਾਨਚੀ ਨੂੰ ਕਿਹਾ ਕਿ ਇਸ ਨੂੰ ਹੁਣ ਜਦੋਂ ਮੋਹਰਾਂ ਦੇਣੀਆਂ ਸੋਨੇ ਦੀਆਂ, ਤਾਂ ਬਾਅਦ ਵਿੱਚ ਜਦੋਂ ਗਹਿਣੇ ਘੜ ਕੇ ਦੇਵੇ ਤਾਂ ਤੋਲ ਕੇ ਦੇਖਣੇ। ਇਵੇਂ ਹੀ ਕੀਤਾ, 20 ਮੋਹਰਾਂ ਸੋਨੇ ਦੀਆਂ ਦਿੱਤੀਆਂ। ਜਦੋਂ ਵਾਪਸ ਗਹਿਣੇ ਲਏ ਨੇ ਤਾਂ ਫਿਰ 17 ਮੋਹਰਾਂ ਦੇ ਤੋਲ ਦੇ ਹੋਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਦੱਸ ਦਿੱਤਾ ਹੈ। ਸਤਿਗੁਰੂ ਜੀ ਨੇ ਉਸ ਸੁਨਿਆਰੇ ਲੜਕੇ ਨੂੰ ਕੋਲ ਸੱਦ ਕੇ ਪੁੱਛਿਆ ਕਿ ਤੂੰ ਤਾਂ ਦੱਸਦਾ ਸੀ ਕਿ ਮੇਰੇ ਵਿੱਚ ਕੋਈ ਐਬ ਨਹੀਂ ਹੈ, ਪਰ ਜਿਹਨੇ ਤੋਲ ਦੀਆਂ ਮੋਹਰਾਂ ਲੈਂਦਾ ਹੈ ਉਹਨੇ ਤੋਲ ਦਾ ਗਹਿਣਿਆਂ ਦਾ ਸਮਾਨ ਤਿਆਰ ਕਰਕੇ ਨਹੀਂ ਦਿੱਤਾ, ਦੱਸਦਾ ਆਪਣੇ ਆਪ ਨੂੰ ਸਾਧ ਰਿਹਾ ਹੈ। ਕਹਿਣਾ ਕੁਝ ਹੋਰ, ਕਰਨਾ ਕੁਝ ਹੋਰ, ਇਸ ਤਰ੍ਹਾਂ ਦੇ ਐਬ ਨਾਲੋਂ ਵੱਡਾ ਹੋਰ ਕਿਹੜਾ ਐਬ ਹੋ ਸਕਦਾ ਹੈ। ਸੁਣ ਕੇ ਸ਼ਰਮਿੰਦਾ ਹੋਇਆ। ਸਤਿਗੁਰੂ ਜੀ ਨੇ ਕਿਹਾ ਕਿ ਭਾਈ, ਇਸ ਤਰ੍ਹਾਂ ਦੇ ਕੰਮ ਕਰਨ ਕਰਕੇ ਜਿਹੜੀ ਜਾਤ ਗੋਤ ਵਾਲੇ ਲੋਕ ਹੋਣ, ਉਹਨਾਂ ਦੇ ਕੰਮਾਂ ਕਰਕੇ, ਉਹਨਾਂ ਦੇ ਸੁਭਾਅ ਕਰਕੇ ਉਹਨਾਂ ਉੱਪਰ ਫਿਰ ਲੋਕ ਭਰੋਸਾ ਨਹੀਂ ਕਰਦੇ, ਇਸੇ ਕਰਕੇ ਕੋਈ ਨਾ ਕੋਈ ਤਖੱਲਸ ਪਾ ਦਿੰਦੇ ਆ, ਕੋਈ ਅੱਲ ਪੈ ਜਾਂਦੀ ਹੈ ਹੇਰਾਫੇਰੀ ਕਰਨ ਵਾਲੇ ਲੋਕਾਂ ਦੀ। ਜਾਤਾਂ ਗੋਤਾਂ ਦੇ ਨਾਲ ਇਸ ਤਰ੍ਹਾਂ ਦੇ ਕਈ ਬੇਇਤਬਾਰੀ ਬੇਭਰੋਸਗੀ ਵਾਲੇ ਕੰਮ ਹੋਣ ਕਰਕੇ ਕਈ ਤਰ੍ਹਾਂ ਦੇ ਤਖੱਲਸ ਪਾਏ ਹੋਏ ਹਨ ਲੋਕਾਂ ਨੇ। ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਕਿ ਇਸ ਪ੍ਰਕਾਰ ਦੇ ਔਗਣ ਐਬ ਕਦੇ ਨਹੀਂ ਕਰਨੇ ਚਾਹੀਦੇ। ਸੋ ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਪਿੱਛੇ ਹੋਈ ਸੀ। ਜਿਵੇਂ ਅੱਗੇ ਕਥਾ ਆ ਰਹੀ ਹੈ, ਆਪਣੀਆਂ ਮਨਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਕਲਗੀਧਰ ਜੀ ਦਾ ਧਿਆਨ ਕਰਦਿਆਂ ਹੋਇਆਂ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਰ ਇੱਕ ਦਿਨ ਸਭਾ ਮਜਹਰੇ।
ਫਿਰ ਇੱਕ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਸਭਾ ਵਿੱਚ ਸਜੇ ਹੋਏ ਹਨ,
ਗੁਰ ਬੈਠੇ ਸੇਵਕ ਪਰਵਾਰੇ,
ਤੇ ਸਤਿਗੁਰੂ ਸਾਹਿਬ ਜੀ ਸਭਾ ਵਿੱਚ ਸਜੇ ਨੇ, ਆਲੇ ਦੁਆਲੇ ਸਿੱਖ ਸੇਵਕ ਬੈਠੇ ਹੋਏ ਹਨ।
ਬੋਲਿਓ ਏਕ ਸਿੱਖ ਤਿਸ ਕਾਲਾ।
ਇਸ ਸਮੇਂ ਇੱਕ ਸਿੱਖ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ।
ਭਉਜਲ ਤਰਬੇ ਯਤਨ ਸੁਖਾਲਾ।
ਗਰੀਬ ਨਿਵਾਜ ਸਤਿਗੁਰੂ ਜੀਓ, ਆਪ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਤਰਨ ਦਾ ਸੁਖਾਲਾ ਯਤਨ ਦੱਸੋ।
ਸਤਿਗੁਰ ਜੀ ਤੁਮ ਕਰੋ ਉਚਾਰਨ।
ਸਤਿਗੁਰੂ ਜੀ ਆਪ ਉਪਦੇਸ਼ ਉਚਾਰਨ ਕਰਕੇ ਸੁਣਾਓ।
ਜਿਸ ਕੋ ਸੁਣ ਸਿੱਖ ਕਰ ਹੈ ਧਾਰਨ।
ਜਿਸ ਸਿੱਖਿਆ ਨੂੰ ਸੁਣ ਕੇ ਆਪ ਜੀ ਦੇ ਸਿੱਖ ਆਪਣਿਆਂ ਹਿਰਦਿਆਂ ਵਿੱਚ ਧਾਰਨ ਕਰਕੇ ਜੀਵਨ ਸਫਲੇ ਕਰਨ।
ਸ਼ਾਸਤਰਾਂ ਕੇ ਪੰਡਿਤ ਜੇਈ।
ਸਤਿਗੁਰੂ ਜੀ ਜਿਹੜੇ ਸ਼ਾਸਤਰਾਂ ਦੇ ਪੜ੍ਹਨ ਵਿਚਾਰਨ ਵਾਲੇ ਪੰਡਿਤ ਵਿਦਵਾਨ ਹਨ।
ਮਾਰਗ ਬਿਖਮ ਬਤਾਵਹਿ ਤੇਈ।
ਉਹਨਾਂ ਨੇ ਸ਼ਾਸਤਰ ਪੜ੍ਹੇ ਵਿਚਾਰੇ ਹੋਇਆ, ਵੇਦ ਸ਼ਾਸਤਰਾਂ ਅਨੁਸਾਰ ਉਹ ਵਿਚਾਰ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਬਹੁਤ ਹੀ ਔਖਾ ਦੱਸਦੇ ਹਨ।
ਸੁਨਤ ਸਭਾ ਮਹਿ ਕਹਿਓ ਕਿਰਪਾਲਾ।
ਸਿੱਖ ਤੋਂ ਇਹ ਸੁਣ ਕੇ ਕਿਰਪਾ ਦੇ ਘਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ।
ਤਰਨ ਉਪਾਉ ਵਿਸਾਲ ਸੁਖਾਲਾ।
ਕਿ ਭਾਈ ਗੁਰਮਤ ਵਿੱਚ ਸੰਸਾਰ ਸਮੁੰਦਰ ਤੋਂ ਤਰਨ ਦਾ ਜੋ ਯਤਨ ਹੈ ਗੁਰੂ ਘਰ ਵੱਲੋਂ ਬਹੁਤ ਹੀ ਜਾਣੋ ਸੁਖਾਲਾ ਹੀ ਦੱਸਿਆ ਜਾਂਦਾ ਹੈ।
ਧੰਦਾ ਧਾਵਤ ਜਬ ਰਹਿ ਗਿਆ।
ਅਤੇ ਜਦੋਂ ਧੰਦਿਆਂ ਵਾਸਤੇ ਧੌਣੋਂ ਦੌੜ ਜੋ ਰੁਕ ਗਿਆ ਰਹਿ ਗਿਆ ਧੰਦਿਆਂ ਲਈ, ਧੌਣ ਤੋਂ ਭਟਕਣ ਤੋਂ ਦੌੜਨ ਤੋਂ ਟਿਕ ਗਿਆ ਚਿੱਤ।
ਬਹੁਰ ਕਹਿਓ ਸੀਤਲ ਮਨ ਭਇਆ।
ਧੰਦਾ ਧਾਵਤ ਰਹਿ ਗਏ ਮਨ ਮਹਿ ਸ਼ਬਦ ਆਨੰਦ, ਧੰਦਿਆਂ ਵਾਸਤੇ ਦੌੜਨ ਤੋਂ ਰਹਿ ਗਏ ਹਨ, ਚਿੱਤ ਠਹਿਰ ਗਿਆ। ਸ਼ਬਦ ਵਿੱਚ ਚਿੱਤ ਜੋੜ ਕੇ ਮਨ ਵਿੱਚ ਟਿਕਾਓ ਕਰਕੇ ਆਨੰਦ ਪ੍ਰਾਪਤ ਹੋ ਗਿਆ, ਔਰ ਜਿਸ ਕਰਕੇ ਫਿਰ ਕਿਹਾ ਜਾਂਦਾ ਧੰਦਿਆਂ ਵੱਲ ਦੌੜਨ ਤੋਂ ਜਿਹੜੇ ਰਹਿ ਗਏ ਹਨ, ਤਾਪ ਪਾਪ ਸਭ ਮਿਟੇ ਰੋਗ, ਸੀਤਲ ਮਨ ਪਾਇਆ। ਨਾਮ ਵਿੱਚ ਚਿੱਤ ਜੋੜ ਕੇ ਉਹਨਾਂ ਦਾ ਮਨ ਸੀਤਲ ਠੰਡਾ ਹੋ ਗਿਆ।
ਤ੍ਰਿਤੀ ਬੇਰ ਗੁਰਬਾਕ ਬਖਾਨਾ।
ਤੀਸਰੀ ਵਾਰ ਫਿਰ ਸਤਿਗੁਰਾਂ ਨੇ ਬਚਨ ਕਿਹਾ।
ਭੰਭੀਰੀ ਕੇ ਪਾਖ ਸਮਾਨਾ।
ਭਾਈ ਜਿਵੇਂ ਗੁਰੂ ਮਹਾਰਾਜ ਸਾਹਿਬ ਦੇ ਬਚਨ ਹਨ ਬਾਣੀ ਦੇ, ਭੰਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਭੰਭੀਰੀ ਜੋ ਛੋਟਾ ਜਿਹਾ ਜੀਵ ਹੈ, ਤਿਤਲੀ ਆਦਿਕ, ਉਸ ਦੇ ਖੰਭ ਦੇ ਪਰਦੇ ਜਿਹਾ ਹੀ ਵਿੱਚ ਜਾਣੋ ਕਿ ਬਹੁਤ ਸੂਖਸ਼ਮ ਬਰੀਕ ਪਰਦਾ ਹੈ।
ਪਰਦੋ ਅਤ ਸੂਖਮ ਬਿਰਮਾਇਓ।
ਅਤੇ ਬਹੁਤਾ ਸੂਖਮ ਬਰੀਕ ਜਾਣੋ ਐਸਾ ਪਰਦਾ ਹੈ ਭਰਮ ਦਾ, ਜਿਸ ਪਰਦੇ ਕਰਕੇ ਜੀਵ ਭਰਮਿਆ ਰਹਿੰਦਾ ਹੈ।
ਬਿਨ ਦੇਖੇ ਜਾਣੇ ਦੂਰ ਆਇਓ।
ਅਤੇ ਬਿਨਾਂ ਪਰਮੇਸ਼ਰ ਦੇ ਦਰਸ਼ਨ ਕੀਤੇ ਦੂਰ ਹੀ ਸਮਝਦਾ, ਭਰਮ ਦਾ ਹਿਰਦੇ ਅੰਦਰ ਜੋ ਪਰਦਾ ਹੁੰਦਾ ਹੈ ਬਹੁਤ ਹੀ ਸੂਖਸ਼ਮ, ਜਿਸ ਪਰਦੇ ਦੇ ਹੋਣ ਕਰਕੇ ਦੂਸਰੀ ਤਰਫ ਜਾਣੋ ਦਿਸਦਾ ਨਹੀਂ ਹੈ, ਅਤੇ ਜੇਕਰ ਦਿਸਦਾ ਨਹੀਂ ਹੈ ਤਾਂ ਫਿਰ ਪਰਦੇ ਤੋਂ ਪਾਰਲੇ ਪਾਸੇ ਪਈ ਹੋਈ ਵਸਤੂ ਜੋ ਹੈ ਉਹ ਦੂਰ ਹੀ ਹੁੰਦੀ ਆ। ਇਸੇ ਪ੍ਰਕਾਰ ਭਰਮ ਦਾ ਜਦੋਂ ਤੱਕ ਪਰਦਾ ਹੈ, ਕੂੜ ਦੀ ਕੰਧ ਹੈ ਇਹ ਵਿੱਚ ਬਣੀ ਹੋਈ ਹੈ, ਉਹਨਾਂ ਚਿਰ ਤੱਕ ਪਰਮੇਸ਼ਰ ਦੇ ਦੀਦਾਰ ਨਹੀਂ ਹੁੰਦੇ। ਜਦੋਂ ਤੱਕ ਪਰਮੇਸ਼ਰ ਦੇ ਦੀਦਾਰ ਨਹੀਂ ਹੁੰਦੇ ਤਾਂ ਬਿਨਾਂ ਦੇਖਣ ਤੋਂ ਬਿਨਾਂ ਦਰਸ਼ਨ ਕਰਨ ਤੋਂ ਪਰਮੇਸ਼ਰ ਵੀ ਦੂਰ ਹੀ ਪ੍ਰਤੀਤ ਹੁੰਦਾ।
ਤੀਨ ਪ੍ਰਮਾਣ ਬਖਾਨੇ ਜਬ।
ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਇਹ ਤਿੰਨ ਪ੍ਰਮਾਣ ਜਦੋਂ ਕਹੇ ਹਨ,
ਨਿਕਟ ਸਭਾ ਸਭ ਸੁਣਤੇ ਸਭੈ,
ਤਾਂ ਇਹ ਸਭਾ ਵਿੱਚ ਬੈਠੇ ਹੋਏ ਜਿੰਨੇ ਵੀ ਸਿੱਖ ਹਨ, ਸਿੱਖ ਸੰਗਤਾਂ ਬੈਠੀਆਂ ਹੋਈਆਂ, ਸਭ ਨੇ ਸਤਿਗੁਰੂ ਸਾਹਿਬ ਜੀ ਤੋਂ ਇਹ ਬਚਨ ਸੁਣੇ,
ਬਹੁਰ ਕਿਰਪਾ ਕਰ ਗੁਰੂ ਉਚਾਰਾ,
ਅਤੇ ਫਿਰ ਕਿਰਪਾ ਕਰਦਿਆਂ ਹੋਇਆ ਹੋਰ ਉਪਦੇਸ਼ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਖਸ਼ਿਆ।
ਸੁਨ ਸਿੱਖਾ ਪੁੰਨ ਤਰਨ ਸੁਖਾਰਾ,
ਸਿੱਖ ਨੂੰ ਮੁਖਾਤਿਬ ਕਰਕੇ ਮਹਾਰਾਜ ਫਰਮਾਉਂਦੇ ਹਨ, ਹੇ ਸਿੱਖਾ ਸੁਣਨਾ ਕਰ, ਸੌਖਾ ਹੀ ਤੈਨੂੰ ਤਰਨ ਦਾ ਸੰਸਾਰ ਸਮੁੰਦਰੋਂ ਪਾਰ ਹੋਣ ਦਾ ਢੰਗ ਦੱਸਦੇ ਹਾਂ।
ਰਾਮ ਰਾਮ ਸਿਮਰਨ ਕੋ ਕਰੀ ਹੈ,
ਜੋ ਪਰਮੇਸ਼ੁਰ ਰਮਿਆ ਹੋਇਆ ਵਿਆਪਕ ਰਾਮ ਹੈ ਤਿਸ ਦਾ ਉਚਾਰਨ ਕਰਨਾ। ਰਾਮ 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 ਦੋ ਅੱਖਰਾ, ਦੂਸਰੀ ਵੇਰਾ ਫਿਰ ਕਹੀਏ ਰਾਮ, ਚਾਰ ਅੱਖਰ ਹੋ ਗਏ, ਭਾਵ ਕਿ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਚਹੋ ਅੱਖਰਾਂ ਗੁਰਮੰਤਰ ਦਾ ਜਾਪ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਖੋਈ। ਹਰ ਹਰ ਜਿਵੇਂ ਹਰ ਹਰ ਅੱਖਰ ਦੋਏ ਇਹ ਮਾਲਾ, ਜਿਸ ਤੋਂ ਭਾਵ ਵੀ ਵਾਹਿਗੁਰੂ ਹੈ। ਸੋ ਦੋ ਬੇਰਾ ਜਦੋਂ ਹਰ ਹਰ ਰਾਮ ਰਾਮ ਉਚਾਰਨ ਕੀਤਾ ਹੋਵੇ, ਤਿਸ ਦੇ ਅਰਥ ਮਹਾਂਪੁਰਖਾਂ ਨੇ ਵਾਹਿਗੁਰੂ ਕੀਤੇ ਹਨ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਦੱਸਿਆ ਕਿ ਭਾਈ ਰਮੇ ਹੋਏ ਵਿਆਪਕ ਰਾਮ ਪਰਮੇਸ਼ੁਰ ਵਾਹਿਗੁਰੂ ਦਾ ਗੁਰਮੰਤਰ ਦਾ ਜਾਪ ਕਰਨਾ ਸਿਮਰਨ ਕਰਨਾ
ਪਾਪ ਪੂਰਬਲੇ ਪੂਰਬ ਹਰੀ ਹੈ,
ਅਤੇ ਇਸ ਪ੍ਰਕਾਰ ਰਸਨਾ ਤੋਂ ਪਰਮੇਸ਼ੁਰ ਦਾ ਸਿਮਰਨ ਕਰਦਿਆਂ ਹੋਇਆ ਜਾਣੋ ਕਿ ਜੋ ਪੂਰਬਲੇ ਜਨਮਾਂ ਦੇ ਪਾਪ ਹਨ ਪਹਿਲਾਂ ਤਿੰਨਾਂ ਦਾ ਨਾਸ ਹੁੰਦਾ। ਕਈ ਵਾਰਾਂ ਕਹਿ ਦਿੰਦੇ ਆ ਸਾਨੂੰ ਆਹ ਪ੍ਰਾਪਤੀ ਕਿਉਂ ਨਹੀਂ ਹੋ ਰਹੀ, ਸਿਮਰਨ ਕਰਦੇ ਰਹੇ ਹਾਂ ਹਾਲੇ ਤੱਕ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਈ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆ ਕਿ ਭਾਈ ਪਹਿਲਾਂ ਪੂਰਬਲੇ ਪਿਛਲੇ ਜਨਮਾਂ ਦੇ ਕੀਤੇ ਹੋਏ ਪਾਪਾਂ ਦਾ ਨਾਸ ਹੁੰਦਿਆਂ ਸਮਾਂ ਲੱਗਦਾ ਹੈ, ਜਦੋਂ ਤੱਕ ਸਿਮਰਨ ਹੁੰਦਾ ਜਾਏ ਸਿਮਰਨ ਕਰੀ ਜਾਵੇ ਰੁਕੇ ਨਾ, ਤਾਂ ਜਿਹੜੇ ਪੂਰਬਲੇ ਕੀਤੇ ਹੋਏ ਪਾਪ ਹਨ ਪਹਿਲਾਂ ਉਹ ਨਾਸ ਹੁੰਦੇ ਆ ਅਤੇ ਫਿਰ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ।
ਚਿਤ ਰੱਖੋ ਆਖਰ ਕੋ ਮਰਨਾ,
ਅਤੇ ਇਸੇ ਪ੍ਰਕਾਰ ਜਿਵੇਂ ਗੁਰਮੰਤਰ ਦਾ ਸਿਮਰਨ ਕਰਨਾ, ਇਸੇ ਪ੍ਰਕਾਰ ਆਪਣੇ ਚਿੱਤ ਵਿੱਚ ਮੌਤ ਦਾ ਵੀ ਚੇਤਾ ਰੱਖਣਾ ਆ। ਇਹ ਯਾਦ ਰੱਖਣਾ ਕਿ ਮਰ ਵੀ ਜਾਣਾ ਹੈ, ਸੰਸਾਰ ਵਿੱਚ ਸਰੀਰ ਕਰਕੇ ਅਸਾਂ ਸਦਾ ਨਹੀਂ ਰਹਿਣਾ।
ਨਦੀ ਪ੍ਰਵਾਹ ਜਗਤ ਕੋ ਥਿਰਨਾ,
ਅਤੇ ਇਸ ਜਗਤ ਦਾ ਜੋ ਪ੍ਰਵਾਹ ਹੈ ਇਹ ਨਦੀ ਦੇ ਪ੍ਰਵਾਹ ਜਿਹਾ ਜਾਣਨਾ ਹੈ। ਜਿਵੇਂ ਨਦੀ ਜਲ ਦਾ ਪ੍ਰਵਾਹ ਵਿੱਚ ਵਹਿੰਦਾ ਹੋਇਆ ਭਰਿਆ ਭਰਿਆ ਲੱਗਦਾ, ਨਦੀ ਭਰੀ ਭਰੀ ਦਿਸਦੀ ਹੈ, ਕਈ ਦਿਨਾਂ ਬਾਅਦ ਆ ਕੇ ਵੇਖਣ ਵਾਲਾ ਵਹਿੰਦਾ ਫਿਰ ਪ੍ਰਤੀਤ ਹੁੰਦਾ ਨਦੀ ਦਾ ਜਲ ਤਾਂ ਉਸੇ ਪ੍ਰਕਾਰ ਹੀ ਭਰਿਆ ਭਰਿਆ ਹੀ ਹੈ, ਜਲ ਨਾਲ ਨਦੀ ਭਰੀ ਹੋਈ ਹੈ ਜਿਵੇਂ ਪਹਿਲਾਂ ਦੇਖਦਾ ਸੀ। ਪਰ ਜੇ ਵਿਚਾਰ ਕਰੇ ਤਾਂ ਫਿਰ ਪਤਾ ਲੱਗਦਾ ਕਿ ਜਿਹੜਾ ਪਹਿਲਾਂ ਵਾਲਾ ਵਹਿਣ ਹੈ ਉਹ ਵਹਿ ਚੁੱਕਾ ਹੈ। ਇਸੇ ਤਰ੍ਹਾਂ ਸੰਸਾਰ ਦੇਖਣ ਨੂੰ ਇਹ ਭਰਿਆ ਭਰਿਆ ਦਿਸਦਾ ਹੈ, ਨਦੀ ਦੇ ਪ੍ਰਵਾਹ ਵਾਂਗ ਜਾਣੋ ਕਿ ਕੋਈ ਵੀ ਇਸ ਜਗਤ ਵਿੱਚ ਸਥਿਰ ਟਿਕਿਆ ਸਦਾ ਵਾਸਤੇ ਰਹਿਣ ਵਾਲਾ ਨਹੀਂ ਸਰੀਰ ਕਰਕੇ।
ਇਨ ਦੋਨੋਂ ਕੋ ਨਾਹੀਂ ਵਿਸਾਰੋ,
ਪਰਮੇਸ਼ਰ ਦਾ ਸਿਮਰਨ ਨਹੀਂ ਭੁਲਾਉਣਾ ਔਰ ਮਰਨਾ ਆਪਣੇ ਹਿਰਦੇ ਵਿੱਚੋਂ ਵਿਸਾਰਨਾ ਨਹੀਂ, ਇਹਨਾਂ ਦੋਹਾਂ ਅੱਖਰਾਂ ਨੂੰ ਕਦੇ ਵੀ ਭੁਲਾਉਣਾ ਨਹੀਂ, ਦੋ ਬਚਨ ਚੇਤੇ ਰੱਖਣੇ। ਇੱਕ ਤਾਂ ਪਰਮੇਸ਼ਰ ਦਾ ਨਾਮ ਸਿਮਰਦੇ ਰਹਿਣਾ ਹੈ, ਦੂਜਾ ਮੌਤ ਨੂੰ ਹਰ ਵੇਲੇ ਚੇਤੇ ਰੱਖਣਾ ਕਿ ਅੰਤ ਹੋ ਜਾਣਾ ਸਾਡੇ ਸਰੀਰ ਦਾ ਕਿਸੇ ਨਾ ਕਿਸੇ ਸਮੇਂ ਵਿੱਚ।
ਬਹੁਰ ਨਾ ਹੋਏ ਹੈ ਪਾਪ ਦੁਖਾਰੋ,
ਅਤੇ ਫਿਰ ਦੁਖਦਾਈ ਪਾਪ ਨਹੀਂ ਹੁੰਦੇ। ਪਰਮੇਸ਼ਰ ਦਾ ਸਿਮਰਨ ਚੇਤੇ ਰੱਖੇ, ਪਰਮੇਸ਼ਰ ਨੂੰ ਅੰਗ ਸੰਗ ਦ੍ਰਿਸ਼ਟਾ ਰੂਪ ਕਰਕੇ ਜਾਣੇ ਕਿ ਉਹ ਦੇਖ ਰਿਹਾ ਹੈ। ਮਨ ਵਿੱਚ ਜੇ ਕੋਈ ਬੁਰਾ ਖਿਆਲ ਕਰਾਂਗੇ ਤਾਂ ਵੀ ਉਹ ਵੇਖਦਾ ਹੈ, ਔਰ ਮੌਤ ਵੀ ਚੇਤੇ ਰੱਖੇ ਤਾਂ ਫਿਰ ਕਦੇ ਵੀ ਦੁੱਖਦਾਈ ਪਾਪ ਨਹੀਂ ਕਰਦਾ ਉਹ।
ਸੁਣ ਉਪਦੇਸ਼ ਸਾਰ ਵਥ ਜੋਏ,
ਅਤੇ ਇਹ ਉਪਦੇਸ਼ ਸੁਣਨਾ ਕਰੋ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਇਹ ਉਪਦੇਸ਼ ਜਦੋਂ ਸੁਣਿਆ ਤਾਂ ਸਾਰ ਸ੍ਰੇਸ਼ਟ ਜੋ ਵਸਤੂ ਹੈ ਨਾਮ,
ਰਾਮ ਮਰਨ ਰਾਖਨ ਚਿਤ ਦੋਏ
ਤੇ ਰਾਮ ਨਾਮ ਪਰਮੇਸ਼ਰ ਦਾ ਨਾਮ ਔਰ ਮਰਨਾ ਇਹ ਦੋਵੇਂ ਚੇਤੇ ਰੱਖਣੇ
ਧਾਰਨ ਕਰਿਓ ਜਿਨਹੋ ਉਪਦੇਸ਼
ਤੇ ਇਹ ਉਪਦੇਸ਼ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ
ਚਿਤ ਰਾਖੇ ਜੁਗ ਮਿਟ ਹੈ ਕਲੇਸ਼
ਤੇ ਜਿਨ੍ਹਾਂ ਨੇ ਇਹ ਦੋਵੇਂ ਬਚਨ ਯਾਦ ਰੱਖੇ ਆ ਉਹਨਾਂ ਦੇ ਹਰ ਪ੍ਰਕਾਰ ਦੇ ਕਲੇਸ਼ ਮਿਟ ਜਾਂਦੇ ਮਿਟ ਗਏ ਹਨ
ਸਤਿਗੁਰ ਦਰਸ਼ਨ ਕਾਟਤ ਪਾਪ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦਿਦਾਰਿਆਂ ਨਾਲ ਵੀ ਪਾਪ ਕੱਟੇ ਜਾਂਦੇ ਹਨ
ਸਨੇ ਸਨੇ ਨਿਰਮਲ ਹੋਏ ਆਪ
ਤੇ ਆਪ ਨਿਰਮਲ ਹੋ ਜਾਂਦਾ ਹੈ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਔਰ ਮਨ ਵੀ ਮੈਲ ਤੋਂ ਰਹਿਤ ਹੋ ਜਾਂਦਾ ਹੈ ਸਹਿਜੇ ਸਹਿਜੇ ਕਵੀ ਜੀ ਦੱਸਦੇ ਆ ਕਿ ਮਹਾਰਾਜ ਸਾਹਿਬ ਨੇ ਜੋ ਉਪਦੇਸ਼ ਦਿੱਤਾ ਆ ਭਾਈ ਸਤਿਗੁਰੂ ਜੀ ਤੋਂ ਸਿੱਖਿਆ ਸੁਣ ਕੇ ਵੀ ਪਾਪ ਕੱਟੇ ਜਾਂਦੇ ਆ ਔਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਵੀ ਪਾਪ ਕੱਟੇ ਜਾਂਦੇ ਆ ਮਨ ਨਿਰਮਲ ਹੁੰਦਾ ਕਈਆਂ ਦਾ ਖਿਆਲ ਹੁੰਦਾ ਕਦੇ ਕਦਾਂ ਹੀ ਹਫ਼ਤੇ ਬਾਅਦ ਦਰਸ਼ਨ ਕਰ ਹੀ ਲਈਦੇ ਆ ਚਲੋ ਬਾਣੀ ਪੜ੍ਹਨੀ ਆ ਸੁਣਨੀ ਹੈ ਤਾਂ ਘਰ ਵਿੱਚ ਪਾਠ ਕਰ ਲੈਂਦੇ ਹਾਂ ਆਪਾਂ ਤਾਂ ਘਰ ਵੀ ਬਾਣੀ ਪੜ੍ਹ ਲਈਦੀ ਭਾਈ ਹਫ਼ਤੇ ਬਾਅਦ ਦਰਸ਼ਨ ਕਰ ਲਈਦੇ ਜਾਂ ਮਹੀਨੇ ਬਾਅਦ ਇਕੱਠੇ ਆ ਕੇ ਦਰਸ਼ਨ ਕਰ ਲਈਦੇ ਆ ਭਾਈ ਇਕੱਠਾ ਪ੍ਰਸ਼ਾਦੇ ਵੀ ਫਿਰ ਜੋ ਹਫ਼ਤੇ ਦੇ ਇਕੱਠੇ ਛਕ ਲਿਆ ਕਰੇ ਫਿਰ ਜਾਂ ਮਹੀਨੇ ਬਾਅਦ ਹੀ ਛਕ ਲਏ ਲੰਗਰ ਪਾਣੀ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ ਵੀ ਜ਼ਰੂਰਤ ਹੈ ਸੰਗਤ ਕਰਨ ਦੀ ਲੋੜ ਹੈ ਕਵੀ ਜੀ ਦੱਸਦੇ ਹਨ ਸਤਿਗੁਰ ਦਰਸ਼ਨ ਕਾਟਤ ਪਾਪ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਪਾਪ ਕੱਟੇ ਜਾਂਦੇ ਆ ਮਨ ਨਿਰਮਲ ਹੋ ਜਾਂਦਾ ਹੈ ਆਪਣਾ ਹੈ ਸਹਿਜੇ ਸਹਿਜੇ
ਨਰਨ ਹਜ਼ਾਰਾਂ ਕਰਨ ਉਦਾਹਰਨ
ਤੇ ਹਜ਼ਾਰਾਂ ਮਨੁੱਖਾਂ ਦਾ ਇਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਧਾਰ ਕਰਦੇ ਹਨ
ਭਵ ਜਲ ਡੂਬਤ ਕੇ ਹੋਏ ਤਾਰਨ
ਤੇ ਸੰਸਾਰ ਸਮੁੰਦਰ ਵਿੱਚ ਡੁੱਬਦਿਆਂ ਨੂੰ ਤਾਰਨ ਵਾਲੇ ਹਨ ਸਤਿਗੁਰੂ ਜੀ ਜਿਹੜੇ ਡੁੱਬ ਰਹੇ ਨੇ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਆ ਜਾਣ ਤਾਂ ਉਹ ਤਰਨ ਲੱਗ ਪੈਂਦੇ ਆ ਗੋਤੇ ਖਾ ਰਹੇ ਹੋਣ ਉਹ ਤਰਨ ਲੱਗ ਪੈਂਦੇ ਆ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਸਤਿਗੁਰਾਂ ਦੀ ਸੰਗਤ ਸਤਿਗੁਰਾਂ ਦਾ ਉਪਦੇਸ਼ ਸੰਸਾਰ ਸਮੁੰਦਰ ਤੋਂ ਤਾਰਨ ਦਾ ਕਾਰਨ ਬਣਦਾ ਹੈ
ਭਜਨ ਵਿਖੇ ਸਿੱਖਣ ਲਿਵ ਲਾਗੀ
ਇਹ ਭਾਈ ਸਿੱਖਾਂ ਦੀ ਜੋ ਭਜਨ ਸਿਮਰਨ ਵਿੱਚ ਸਤਿਗੁਰੂ ਜੀ ਦੀ ਸੰਗਤ ਕਰਕੇ ਦਰਸ਼ਨ ਕਰਕੇ ਸਿੱਖਿਆ ਸੁਣ ਕੇ ਹੀ ਲੇਵਲ ਬਿਰਤੀ ਲੱਗੀ ਹੈ
ਗੁਰ ਪਦ ਪੰਕਜ ਕੀ ਰਤ ਜਾਗੀ
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਨਾਲ ਪ੍ਰੇਮ ਕਰਨ ਦੀ ਪ੍ਰੀਤੀ ਕਿਵੇਂ ਪ੍ਰਗਟ ਹੋਈ ਹਿਰਦੇ ਅੰਦਰ ਜਦੋਂ ਸਤਿਗੁਰੂ ਜੀ ਦੇ ਪ੍ਰੇਮ ਸਹਿਤ ਆ ਕੇ ਦਰਸ਼ਨ ਕਰਦੇ ਰਹੇ ਸੰਗਤ ਵਿੱਚ ਬਹਿੰਦੇ ਰਹੇ ਸਿੱਖਿਆ ਸਤਿਗੁਰਾਂ ਦੀ ਸੁਣਦੇ ਰਹੇ ਔਰ ਸਿੱਖਿਆ ਸੁਣਦਿਆਂ ਸੁਣਦਿਆਂ ਚਿੱਤ ਵਿੱਚ ਖਿਆਲ ਆ ਜਾਂਦਾ ਹੈ ਕਿ ਹੁਣ ਮੰਨ ਵੀ ਲਈਏ ਕਈ ਚਿਰ ਹੋ ਗਏ ਆ ਸਿੱਖਿਆ ਸੁਣਦਿਆਂ ਨੂੰ ਆਉਂਦੇ ਰਹੇ ਹਾਂ ਪਰ ਸਿੱਖਿਆ ਮੰਨੀ ਨਹੀਂ ਹੈ ਇਹ ਮਨ ਵਿੱਚ ਖਿਆਲ ਰੱਖਿਆ ਚਲੋ ਹੋਰ ਕੋਈ ਮਨ ਲੈਣਗੇ ਇਸ ਤਰ੍ਹਾਂ ਹੀ ਖਿਆਲ ਕੀਤਾ ਪਰ ਜਦੋਂ ਚਿੱਤ 'ਚ ਖਿਆਲ ਆਇਆ ਕਿ ਸਾਡੇ ਵੀ ਮੰਨਣ ਵਾਸਤੇ ਹੀ ਆ ਕੇਵਲ ਇਹ ਨਹੀਂ ਕਿ ਜੋ ਇੱਕ ਕੰਨ ਥਾਣੀ ਸੁਣਿਆ ਜਾਣੋ ਦੂਸਰੇ ਕੰਨ ਥਾਣੀ ਬਾਹਰ ਜਿਵੇਂ ਕੱਢ ਦਿੱਤਾ ਸਮਝ ਲਿਆ ਕਿ ਮੈਨੂੰ ਵੀ ਸਿੱਖਿਆ ਮਹਾਰਾਜ ਨੇ ਦਿੱਤੀ ਆ ਸਤਿਗੁਰੂ ਜੀ ਮੇਰੇ ਵੀ ਭਲੇ ਵਾਸਤੇ ਹੀ ਇਹ ਬਚਨ ਕਹਿ ਰਹੇ ਨੇ ਕਿ ਮੈਨੂੰ ਛੱਡ ਕੇ ਆਖਿਆ ਕਿ ਤੂੰ ਭਾਵੇਂ ਨਾ ਧਾਰਨ ਕਰ ਬਾਕੀਆਂ ਵਾਸਤੇ ਹੈ ਇਵੇਂ ਨਹੀਂ ਕਿਹਾ ਸੋ ਸਭਨਾ ਵਾਸਤੇ ਉਪਦੇਸ਼ ਜਦੋਂ ਸਮਝਿਆ ਕਿ ਮੇਰੇ ਵਾਸਤੇ ਵੀ ਹੈ ਇਵੇਂ ਉਪਦੇਸ਼ ਜਦੋਂ ਸੁਣਿਆ ਹੈ ਸਿੱਖਿਆ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਚਰਨ ਕਮਲਾਂ ਨਾਲ ਪ੍ਰੇਮ ਬਣ ਗਿਆ
ਕਹਿ ਸ਼ਸਤਰਨ ਕੋ ਹੋਏ ਅਭਿਆਸ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਦੱਸਿਆ ਹੈ ਕਿ ਭਾਈ ਸਤਸੰਗਤ ਨਾਲ ਪ੍ਰੀਤ ਕਰਨੀ ਹੈ ਦਰਸ਼ਨ ਕਰਨ ਵਾਸਤੇ ਆਉਣਾ ਹੈ ਸਿੱਖਿਆ ਪਿਆਰ ਸਹਿਤ ਸੁਣਨੀ ਹੈ ਔਰ ਇਸੇ ਪ੍ਰਕਾਰ ਆਪਣੀ ਰੱਖਿਆ ਵਾਸਤੇ ਜਿਵੇਂ ਅੰਤਰੀਵ ਦੁਸ਼ਮਣਾਂ ਤੋਂ ਰੱਖਿਆ ਵਾਸਤੇ ਨਾਮ ਜਪੀ ਦਾ ਬਾਣੀ ਪੜ੍ਹੀ ਦੀ ਹੈ ਭਗਤੀ ਰੂਪੀ ਤਲਵਾਰ ਚਲਾ ਕੇ ਵਿਕਾਰਾਂ ਰੂਪੀ ਬੈਰੀਆਂ ਦਾ ਨਾਸ ਕਰੀਦਾ ਹੈ ਇਸੇ ਪ੍ਰਕਾਰ ਆਪਣੀ ਬਾਹਰੀ ਤੌਰ 'ਤੇ ਰੱਖਿਆ ਸਹਾਇਤਾ ਵਾਸਤੇ ਸ਼ਸਤਰ ਵਿੱਦਿਆ ਦਾ ਵੀ ਅਭਿਆਸ ਕਰੇ।
ਪਰੇ ਜੰਗ ਸ਼ਤਰੂਨ ਬਿਨਾਸ਼,
ਤੇ ਜਦੋਂ ਜੰਗ ਕਰਨ ਦਾ ਸਮਾਂ ਆ ਬਣੇ ਤਾਂ ਫਿਰ ਦੁਸ਼ਮਣਾਂ ਦਾ ਨਾਸ ਕਰ ਸਕੇਗਾ।
ਪੂਰਬਲੇ ਜਿਨਕੇ ਵੱਡ ਭਾਗੇ,
ਜਿਨ੍ਹਾਂ ਦੇ ਪੂਰਬਲੇ ਵੱਡੇ ਭਾਗ ਜਾਗੇ ਹਨ।
ਤਜ ਧਨ ਧਮ ਚਰਨ ਗੁਰ ਲਾਗੇ,
ਉਹ ਆਪਣੇ ਧਨ ਦਾ ਮੋਹ ਛੱਡ ਕੇ, ਕਿਉਂਕਿ ਧਨ ਨਾਲ ਮੋਹ ਹੁੰਦਾ, ਜੇ ਮੈਂ ਸਤਿਗੁਰਾਂ ਦੇ ਪਾਸ ਚੱਲਿਆ ਗਿਆ ਤਾਂ ਇਹਨਾਂ ਜਿਹੜਾ ਧਨ ਕਮਾਉਣਾ ਉਹ ਤਾਂ ਉਸ ਤੋਂ ਮੈਂ ਵਾਂਝਾ ਰਹਿ ਜਾਵਾਂਗਾ। ਐਵੇਂ ਜੇ ਅੱਜ ਮੈਂ ਗੁਰੂ ਕੀ ਹਜ਼ੂਰੀ ਵਿੱਚ ਚਲਾ ਗਿਆ, ਸੰਗਤ ਵਿੱਚ ਚਲਾ ਗਿਆ, ਤਾਂ ਜਿੰਨਾ ਸਮਾਂ ਮੈਂ ਧਨ ਦੀ ਕਮਾਈ ਕਰਨੀ ਕੰਮ ਕਰ ਕਰਕੇ, ਉਨਾ ਸਮਾਂ ਤਾਂ ਫਿਰ ਉਸ ਧਨ ਤੋਂ ਮੈਂ ਵਾਂਝਾ ਰਹਿ ਜਾਵਾਂਗਾ। ਸਤਿਗੁਰੂ ਮਹਾਰਾਜ ਸਾਹਿਬ ਨੇ ਦੱਸਿਆ ਕਿ ਭਾਈ ਧਨ ਦਾ ਮੋਹ ਛੱਡ ਕੇ ਔਰ ਘਰ ਦਾ ਵੀ ਮੋਹ ਤਿਆਗ ਕਰਕੇ ਗੁਰੂ ਕੇ ਚਰਨਾਂ ਨਾਲ ਪ੍ਰੇਮ ਸਹਿਤ ਚਰਨੀ ਲੱਗਣਾ ਕਰੇ ਤਾਂ ਉਸਦਾ ਜੀਵਨ ਸਫਲ ਹੁੰਦਾ।
ਦੋਹਰਾ ਇੱਕ ਦਿਨ ਬੈਠੇ ਸਤਿਗੁਰੂ,
ਇਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਉਪਦੇਸ਼ ਸਰਵਣ ਕਰਾਇਆ। ਜਿਨ੍ਹਾਂ ਸਿੱਖਾਂ ਸੰਗਤਾਂ ਨੇ ਸੁਣਿਆ ਉਹ ਸੁਣ ਕੇ ਧਾਰਨ ਕਰਕੇ ਨਿਹਾਲ ਹੋਏ। ਫਿਰ ਇੱਕ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਾ ਵਿੱਚ ਸਜੇ ਬੈਠੇ ਹਨ।
ਸਿੱਖ ਸੰਗਤ ਚਹੁੰ ਫੇਰ,
ਚਾਰੇ ਤਰਫ ਸਿੱਖ ਸੰਗਤਾਂ ਬੈਠੀਆਂ ਹੋਈਆਂ।
ਇੱਕ ਸਿੱਖ ਤਹੇ ਆਏ ਕੈ,
ਇੱਕ ਸਿੱਖ ਨੇ ਉੱਥੇ ਸਤਿਗੁਰੂ ਜੀ ਦੇ ਹਜ਼ੂਰ ਆਣ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ
ਬਿਨੈ ਕਰੀ ਤਿਸ ਬੇਰ,
ਇਸ ਵੇਲੇ ਇਸ ਤਰ੍ਹਾਂ ਬੇਨਤੀ ਕੀਤੀ।
ਚੌਪਈ ਸੱਚੇ ਪਾਤਸ਼ਾਹ ਗੁਰਪੂਰੇ,
ਇਸ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ,
ਆਣ ਪਰਿਓ ਮੈਂ ਸ਼ਰਨ ਹਜ਼ੂਰੇ,
ਮੈਂ ਆਪ ਜੀ ਦੀ ਸ਼ਰਨ ਵਿੱਚ ਆਣ ਪਿਆ ਹਾਂ।
ਦੁਖੀ ਸੰਸਾਰ ਦਿਸ਼ਾ ਤੇ ਹੋਵਾ,
ਸਤਿਗੁਰੂ ਜੀ ਸੰਸਾਰ ਵੱਲੋਂ ਮੈਂ ਬੜਾ ਦੁਖੀ ਹੋ ਗਿਆ ਹਾਂ।
ਰਹਿਓ ਵਿਚਾਰ ਨਹੀਂ ਸੁਖ ਜੋਵਾ,
ਮੈਂ ਵਿਚਾਰ ਕੇ ਦੇਖਿਆ ਆ, ਕਈ ਕੰਮ ਕਾਰ ਵਿਹਾਰ ਕਰ ਕਰਕੇ ਵੇਖੇ, ਪਰ ਮੈਨੂੰ ਇਵੇਂ ਪ੍ਰਤੀਤ ਹੋਇਆ ਕਿ ਸੰਸਾਰਿਕ ਕਾਰ ਵਿਹਾਰਾਂ ਵਿੱਚ ਹੀ ਕੇਵਲ ਆਤਮਿਕ ਮਨ ਕਰਕੇ ਸ਼ਾਂਤੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ।
ਦੇਹੋ ਕਲਿਆਣ ਕਿਰਪਾ ਕਹੋ ਠਾਨੋ,
ਸਤਿਗੁਰੂ ਜੀ ਕਿਰਪਾ ਕਰਕੇ ਆਪ ਜੀ ਉਪਦੇਸ਼ ਬਖਸ਼ੋ, ਜਿਸ ਕਰਕੇ ਮੇਰੀ ਵੀ ਕਲਿਆਣ ਹੋ ਜਾਵੇ, ਮੁਕਤ ਹੋ ਜਾਵਾਂ।
ਜਨਮ ਮਰਨ ਦੁੱਖ ਅਰ ਅਗਹਨ ਹੋ,
ਸਤਿਗੁਰੂ ਜੀ ਜੰਮਣ ਮਰਨ ਦਾ ਦੁੱਖ ਨਾਸ ਹੋ ਜਾਏ ਔਰ ਪਾਪ ਨਾਸ ਹੋ ਜਾਣ।
ਪੜ੍ਹਿਓ ਨਹੀਂ ਮੈਂ ਵਿੱਦਿਆ ਕੋਈ,
ਗਰੀਬ ਨਿਵਾਸ ਸੱਚੇ ਪਾਤਸ਼ਾਹ, ਪਰ ਇੱਕ ਗੱਲ ਹੈ ਕਿ ਮੈਂ ਕੋਈ ਵਿੱਦਿਆ ਨਹੀਂ ਪੜ੍ਹਿਆ ਹੋਇਆ, ਅਨਪੜ੍ਹ ਹਾਂ।
ਵਰਣ ਗੁਰਮੁਖੀ ਲਖੇ ਨਸੋਈ,
ਸਤਿਗੁਰੂ ਜੀ ਜੇਕਰ ਆਪ ਜੀ ਮੈਨੂੰ ਕਹੋ ਕਿ ਆਹ ਬਾਣੀ ਸਿੱਖਾ ਪੜ੍ਹਿਆ ਕਰ, ਪਰ ਮਹਾਰਾਜ ਮੈਂ ਤਾਂ ਗੁਰਮੁਖੀ ਅੱਖਰ ਵੀ ਨਹੀਂ ਜਾਣਦਾ। ਗੁਰਮੁਖੀ ਅੱਖਰ ਕੀ, ਸਾਰੇ ਅੱਖਰ ਤਾਂ ਕੀ ਪੜ੍ਹਨੇ, ਮੈਨੂੰ ਤਾਂ ਕੋਈ ਊੜੇ ਆੜੇ ਦੀ ਵੀ ਪਛਾਣ ਨਹੀਂ ਹੈ।
ਗੁਰੂ ਕਹਿਓ ਤੂੰ ਧਨ ਮਹਾਨਾ,
ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਸੁਣ ਕੇ ਕਿਹਾ, ਸਿੱਖਾ ਤੂੰ ਬਹੁਤ ਧਨਤਾ ਯੋਗ ਹੈ, ਜਾਣ ਲੈ।
ਭਇਓ ਵਿਰਾਗ ਜਗਤ ਦੁੱਖ ਮਾਨਾ,
ਜਿਸ ਕਰਕੇ ਤੇਰੇ ਹਿਰਦੇ ਅੰਦਰ ਵੈਰਾਗ ਹੋਇਆ, ਜਗਤ ਨੂੰ ਤੂੰ ਦੁਖਦਾਈ ਸਮਝ ਲਿਆ।
ਪਰ ਭਾਈ ਸਿੱਖਾ ਮਨ ਚੀਨ,
ਪਰ ਭਾਈ ਸਿੱਖਾ ਆਪਣੇ ਮਨ ਵਿੱਚ ਇਹ ਵੀ ਸਮਝ ਲੈ ਗੱਲ,
ਮੂਢ ਨਾ ਸਮਝ ਹੈ ਪੜੇ ਬਹੀਨ,
ਜਿਹੜੇ ਮੂਰਖ ਹਨ ਨਾ ਉਹ ਜਦੋਂ ਤੱਕ ਪੜ੍ਹ ਨਾ ਨਾ ਲੈਣ ਵਿੱਦਿਆ, ਉਹਨਾਂ ਚਿਰ ਤੱਕ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ।
ਦੋਹਰਾ ਅਨਪੜ੍ਹ ਅੰਧਾ ਜੋ ਚੱਲ ਹੈ,
ਜਿਹੜਾ ਅਨਪੜ੍ਹ ਹੁੰਦਾ ਹੈ ਉਸ ਨੂੰ ਅਗਿਆਨੀ ਕਿਹਾ ਜਾਂਦਾ ਹੈ, ਔਰ ਉਹ ਜਾਣਿਆ ਜਾਂਦਾ ਹੈ ਕਿ ਜਿਵੇਂ ਵੀ ਉਹ ਚੱਲਦਾ ਹੈ ਅੰਨਿਆਂ ਵਾਂਗ ਹੀ ਉਸਦਾ ਤੁਰਨਾ ਹੁੰਦਾ।
ਸਮਝ ਨਾ ਆਵਹਿ ਕਾਏ,
ਕਿਸੇ ਤਰ੍ਹਾਂ ਦੀ ਕੋਈ ਉਸਨੂੰ ਸਮਝ ਨਹੀਂ ਆਉਂਦੀ।
ਬਾਣੀ ਜਿਸ ਕੀ ਸ਼ੁੱਧ ਹੈ,
ਤੇ ਭਾਈ ਜਾਣੋ ਕਿ ਜਿਸ ਦੀ ਬਾਣੀ ਸ਼ੁੱਧ ਹੋਵੇ, ਵਿੱਦਿਆ ਪੜ੍ਹ ਕੇ ਸਮਝ ਕੇ ਬਾਣੀ ਸ਼ੁੱਧ ਮੁੱਖ ਤੋਂ ਉਚਾਰਨ ਕਰੇ,
ਤਿਸੈ ਮਿਲੇ ਹਰ ਰਾਏ,
ਰਾਜਾ ਪ੍ਰਕਾਸ਼ ਸਰੂਪ ਰਾਜਿਆਂ ਦਾ ਰਾਜਾ ਪਰਮੇਸ਼ਰ ਉਸ ਨੂੰ ਪ੍ਰਾਪਤ ਹੁੰਦਾ ਜਿਹੜਾ ਆਪਣੀ ਬੋਲ ਬਾਣੀ ਨੂੰ ਵੀ ਸ਼ੁੱਧ ਪਵਿੱਤਰ ਕਰ ਲੈਂਦਾ ਹੈ, ਪਰਮੇਸ਼ਰ ਦਾ ਸਿਮਰਨ ਕਰਕੇ।
ਚੌਪਈ ਚਾਹੀਏ ਹੈ ਪੜ੍ਹਿਓ ਅਲਪ ਕਹਿ ਕਹਨੋ,
ਅਤੇ ਇਸ ਲਈ ਥੋੜ੍ਹਾ ਭਾਵੇਂ ਪੜ੍ਹਨਾ ਚਾਹੀਦਾ ਤੈਨੂੰ। ਸਿੱਖਾ ਤੂੰ ਦੱਸਦਾ ਹੈ ਕਿ ਮੈਂ ਅਨਪੜ੍ਹ ਹਾਂ, ਮੈਂ ਕੋਈ ਗੁਰਮੁਖੀ ਅੱਖਰ ਨਹੀਂ ਪੜ੍ਹਿਆ, ਭਾਵੇਂ ਥੋੜ੍ਹੇ ਸਮੇਂ ਵਾਸਤੇ ਹੀ ਵਿੱਦਿਆ ਪੜ੍ਹ, ਗੁਰਮੁਖੀ ਅੱਖਰ ਸਿੱਖਣੇ ਚਾਹੀਦੇ ਆ। ਔਰ ਜੇ ਵੱਧ ਪੜ੍ਹਨਾ ਹੋਵੇ ਤਾਂ ਫਿਰ ਤਾਂ ਹੋਰ ਜ਼ਿਆਦਾ ਲਾਭ ਹੋਵੇਗਾ।
ਬੁੱਧ ਸੁਧ ਪਰੈ ਸੁਧਾਰੈ ਮਨੋ,
ਜੇਕਰ ਪੜ੍ਹ ਲਵੇਂ ਤਾਂ ਮਨ ਦੀ ਇਕਾਗਰਤਾ ਨਾਲ ਪੜ੍ਹਦਿਆਂ ਪੜ੍ਹਦਿਆਂ ਭਾਵਨਾ ਹੋਵੇ ਤੇਰੇ ਮਨ ਅੰਦਰ ਕਿ ਬੁੱਧ ਮਤ ਜੋ ਹੈ ਪਾਪ ਵਿਕਾਰਾਂ ਵਾਲੇ ਫੁਰਨਿਆਂ ਖਿਆਲਾਂ ਤੋਂ ਰਹਿਤ ਸ਼ੁੱਧ ਹੋ ਜਾਵੇ ਤਾਂ ਤੇਰੀ ਮਤ ਸ਼ੁੱਧ ਹੋ ਜਾਏਗੀ।
ਗੁਣ ਅਵਗੁਣ ਕਰਬੋ ਅਨੁਕਰਬੋ,
ਅਤੇ ਜੇ ਵਿੱਦਿਆ ਪੜ੍ਹੀ ਹੋਵੇ ਤਾਂ ਫਿਰ ਸਮਝ ਆਉਂਦੀ ਆ, ਇਸ ਤਰ੍ਹਾਂ ਦੀ ਗੁਣਾਂ ਔਗੁਣਾਂ ਦੀ ਸਮਝ ਆਉਂਦੀ ਆ ਕਿ ਗੁਣ ਕਿਹੜੇ ਹੁੰਦੇ ਹਨ ਔਰ ਔਗੁਣ ਕੈਸੇ ਹੁੰਦੇ ਆ। ਜੋ ਔਗੁਣਾਂ ਦਾ ਜਿਹੜਾ ਹੈ ਨੁਕਸਾਨ ਕੀ ਹੈ ਔਗੁਣ ਗ੍ਰਹਿਣ ਕਰਨ ਦਾ, ਔਰ ਗੁਣ ਧਾਰਨ ਕਰਨ ਦਾ ਕੀ ਲਾਭ ਹੁੰਦਾ ਹੈ, ਇਹ ਸਮਝਿਆ ਜਾਂਦਾ ਹੈ ਪੜ੍ਹਾਈ ਕਰਕੇ। ਇਸੇ ਪ੍ਰਕਾਰ ਕਰਨ ਯੋਗ ਔਰ ਨਾ ਕਰਨ ਯੋਗ ਜਿਹੜੇ ਯੋਗ ਅਯੋਗ ਕਰਮ ਹਨ, ਵਿੱਦਿਆ ਪੜ੍ਹ ਕੇ ਇਹਨਾਂ ਦੀ ਵੀ ਸਮਝ ਆ ਜਾਂਦੀ ਹੈ।
ਜਾਣੈ ਸਭ ਕੀ ਸੁਧ ਔਰ ਧਰਬੋ,
ਅਤੇ ਸਭ ਦੀ ਇਸ ਤਰ੍ਹਾਂ ਔਗੁਣ ਹਾਰਿਆਂ ਦੀ ਵੀ ਔਰ ਗੁਣਵਾਨਾਂ ਦੀ ਵੀ ਹਿਰਦੇ ਵਿੱਚ ਸਮਝ ਪ੍ਰਾਪਤ ਕਰ ਲੈਂਦਾ ਆ ਵਿੱਦਿਆ ਪੜ੍ਹਨ ਵਾਲਾ।
ਪੜ੍ਹਨ ਬਿਖੈ ਗੁਣ ਅਹੈ ਅਨੇਕੂ,
ਇਸ ਕਰਕੇ ਪੜ੍ਹਾਈ ਕਰਨ ਵਿੱਚ ਅਨੇਕਾਂ ਹੀ ਗੁਣ ਹਨ, ਜਾਣ ਲੈ ਅਨੇਕ ਤਰ੍ਹਾਂ ਦੇ ਲਾਭ ਹਨ।
ਸਦਗੁਣ ਪ੍ਰਾਪਤ ਆਦਿ ਵਿਵੇਕੂ,
ਵਿਵੇਕ ਗਿਆਨ ਆਦਿਕ ਜਿਹੜੇ ਸ੍ਰੇਸ਼ਟ ਗੁਣ ਹੈ ਨਾ, ਜੇਕਰ ਕੋਈ ਪ੍ਰਾਪਤ ਕਰਨਾ ਚਾਹੇ ਤਾਂ ਬ੍ਰਹਮ ਵਿੱਦਿਆ ਪੜ੍ਹ ਕੇ ਪ੍ਰਾਪਤ ਕਰ ਸਕਦਾ ਹੈ।
ਯਾਂ ਤੇ ਪੜ੍ਹਨ ਹੈ ਬਹੁ ਨੀਕਾ,
ਇਸ ਕਰਕੇ ਪੜ੍ਹਨਾ ਬਹੁਤ ਭਲਾ ਹੈ, ਚੰਗਾ ਹੈ ਕਾਰਜ ਇਹ ਜਾਣ।
ਅਨਪੜ੍ਹ ਰਹੇ ਅੰਧ ਨਿਤ ਹੀ ਕਾ,
ਅਤੇ ਜਿਹੜਾ ਅਨਪੜ੍ਹ ਰਹੇ ਜਾਣੋ ਕਿ ਗੁਰਮਤ ਦੀ ਵਿੱਦਿਆ ਤੋਂ ਅਣਜਾਣ ਰਹੇ, ਗੁਰਮਤ ਦੀ ਵਿੱਦਿਆ ਜਿਸਨੇ ਪੜ੍ਹੀ ਵਿਚਾਰੀ ਸਮਝੀ ਨਹੀਂ ਹੈ, ਹਿਰਦੇ ਦਾ ਉਹ ਅਗਿਆਨੀ ਅੰਨਾ ਹੀ ਰਹਿੰਦਾ।
ਅਰ ਗੁਰਮੁਖੀ ਪੜ੍ਹਨ ਜੋ ਕਰਨਾ,
ਅਤੇ ਇਸ ਕਰਕੇ ਜੋ ਗੁਰਮੁਖੀ ਨੂੰ ਪੜ੍ਹਨਾ ਹੈ ਪੜ੍ਹਨਾ ਕਰਨਾ,
ਸਰਬੋਤਮ ਸ਼ੁਭ ਮਤ ਕੋ ਧਰਨਾ,
ਸਰਬੋਤਮ ਉੱਤਮ ਹੈ ਗੁਰਮੁਖੀ ਦੀ ਵਿੱਦਿਆ ਪੜ੍ਹਨੀ ਉੱਤਮ ਹੈ, ਔਰ ਸੰਸਾਰ ਵਿੱਚ ਸੰਸਾਰਿਕ ਵਿਹਾਰਾਂ ਦੀ ਸਫਲਤਾ ਵਾਸਤੇ ਕਾਰ ਵਿਹਾਰ ਵਿੱਚ ਤਰੱਕੀ ਵਾਸਤੇ ਪੜ੍ਹਨਾ ਵੀ ਜ਼ਰੂਰੀ ਹੁੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਦੱਸਿਆ ਕਿ ਭਾਈ ਪਰ ਜੇ ਗੁਰਮੁਖੀ ਵਿੱਦਿਆ ਪੜ੍ਹਨੀ ਹੈ ਨਾ, ਇਹ ਵਿੱਦਿਆ ਪੜ੍ਹਨੀ ਸਭ ਤੋਂ ਉੱਤਮ ਹੈ, ਅਤੇ ਜਿਹੜੇ ਇਸ ਵਿੱਦਿਆ ਪੜ੍ਹਨ ਦੀ ਅਹਿਮੀਅਤ ਨਹੀਂ ਸਮਝਦੇ ਉਹ ਕੇਵਲ ਸੰਸਾਰਿਕ ਵਿੱਦਿਆ ਨੂੰ ਬਹੁਤ ਉੱਤਮ ਸਮਝਦੇ ਆ, ਅਤੇ ਗੁਰਮੁਖੀ ਵਿੱਦਿਆ ਨੂੰ ਸਮਝਦੇ ਕੀ ਲੋੜ ਹੈ ਗੁਰਮੁਖੀ ਪੜ੍ਹਨ ਦੀ। ਜੀ ਪੰਜਾਬੀ ਤਾਂ ਜੀ ਸਾਨੂੰ ਵੀ ਆਉਂਦੀ ਆ, ਬੱਚਿਆਂ ਨੂੰ ਵੀ ਆਉਂਦੀ ਆ, ਬੱਚੇ ਵੀ ਪੜ੍ਹ ਲੈਂਦੇ ਜਾ ਕੇ ਸਮਝ ਲੈਂਦੇ ਨਾ ਗੱਲ ਪੰਜਾਬੀ 'ਚ, ਉਹ ਵੀ ਸਾਡੇ ਨਾਲ ਗੱਲਬਾਤ ਕਰਦੇ ਪੰਜਾਬੀ ਸਮਝ ਲੈਂਦੇ ਕੀ ਲੋੜ ਆ ਪੜ੍ਹਨ ਦੀ, ਕਹਿੰਦੇ ਪੰਜਾਬੀ ਸਾਡੇ ਵੱਡ ਵਡੇਰੇ ਗੁਰਮੁਖੀ ਪੜ੍ਹਦੇ ਪੜ੍ਹਾਉਂਦੇ ਆਏ ਆ, ਅਤੇ ਇੱਥੇ ਹੁਣ ਅੰਗਰੇਜ਼ੀ ਚੱਲਦੀ ਆ ਵਿਦੇਸ਼ਾਂ ਵਿੱਚ, ਆਪਾਂ ਅੰਗਰੇਜ਼ੀ ਪੜ੍ਹੀਏ ਪੜ੍ਹਾਈਏ, ਅਹਿਮੀਅਤ ਜਿਹੜੀ ਗੁਰਮੁਖੀ ਵਿੱਦਿਆ ਦੀ ਹੈ ਉਹ ਨਹੀਂ ਸਮਝਦੇ। ਜਿਵੇਂ ਆਪਣੇ ਬੱਚੇ ਨੂੰ ਦੁਨਿਆਵੀ ਸਕੂਲ ਵਿੱਚ ਭੇਜਣ ਦਾ ਉਪਰਾਲਾ ਕਰਨਾ ਪਵੇ, ਬੜਾ ਖਿਆਲ ਕੀਤਾ ਜਾਂਦਾ ਹੈ ਸਮੇਂ ਸਿਰ ਬੱਚਾ ਸਕੂਲ ਪਹੁੰਚੇ, ਔਰ ਉਸ ਨੂੰ ਘਰ ਆਉਣ 'ਤੇ ਵੀ ਪੜ੍ਹਾਈ ਵੱਲ ਖਿਆਲ ਕਰਾਇਆ ਜਾਵੇ, ਪਰ ਗੁਰਮੁਖੀ ਵਿੱਦਿਆ ਬਾਰੇ ਕੋਈ ਵੀ ਖਿਆਲ ਨਹੀਂ ਕਿ ਹਫ਼ਤੇ ਬਾਅਦ ਹੀ ਗੁਰਮੁਖੀ ਗੁਰਮਤਿ ਦੇ ਸਕੂਲ ਵਿੱਚ ਗੁਰੂ ਘਰ ਵਿੱਚ ਆਪਣੇ ਬੱਚਿਆਂ ਨੂੰ ਲਿਜਾਣ ਦਾ ਉਪਰਾਲਾ ਕਰੇ, ਜਿਸ ਕਰਕੇ ਉਹ ਗੁਰਮੁਖੀ ਵਿੱਦਿਆ ਪੜ੍ਹਨ ਸਮਝਣ ਲਿਖਣ ਬੋਲਣ ਵਿੱਚ ਔਰ ਗੁਰਬਾਣੀ ਪੜ੍ਹਨ ਵਿੱਚ ਗਿਆਨਵਾਨ ਬਣ ਸਕਣ, ਸੋ ਉਹਨਾਂ ਨੂੰ ਸੋਝੀ ਪ੍ਰਾਪਤ ਹੋ ਸਕੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੱਸਿਆ ਕਿ ਅਰ ਗੁਰਮੁਖੀ ਪੜ੍ਹਨ ਜੋ ਕਰਨੋ ਸਰਬੋਤਮ ਸ਼ੁਭ ਮਤ ਕੋ ਧਰਨੋ, ਸਭ ਤੋਂ ਉੱਤਮ ਸ਼ੁਭ ਮਤ ਧਾਰਨ ਕਰੀਦੀ ਹੈ ਗੁਰਮੁਖੀ ਪੜ੍ਹ ਕੇ।
ਜਪ ਜੀ ਅਦਕ ਪੁੰਨ ਉਪਾਵੈ,
ਅਤੇ ਜੇਕਰ ਗੁਰਮੁਖੀ ਵਿੱਦਿਆ ਪੜ੍ਹ ਲਈ, ਗੁਰਮੁਖੀ ਅੱਖਰ ਪੜ੍ਹਨੇ ਸਿੱਖ ਲਏ, ਪੜ੍ਹਦਿਆਂ ਪੜ੍ਹਦਿਆਂ ਫਿਰ ਅੱਖਰਾਂ ਦਾ ਜੋੜ ਕਰਨਾ ਆ ਗਿਆ, ਅਤੇ ਫਿਰ ਜਪਜੀ ਸਾਹਿਬ ਦਾ ਪਾਠ ਜਦੋਂ ਕੀਤਾ ਹੈ ਤਾਂ ਫਿਰ ਜਾਣੋ ਜਪਜੀ ਸਾਹਿਬ ਦਾ ਪਾਠ ਕਰਕੇ ਬਹੁਤਾ ਪੁੰਨ ਲਾਹਾ ਫਲ ਪ੍ਰਾਪਤ ਹੁੰਦਾ।
ਅਨਕ ਜਨਮ ਕੇ ਕਲਖ ਮਿਟਾਵੈ,
ਅਤੇ ਪ੍ਰੇਮ ਸਹਿਤ ਸ਼ੁੱਧ ਪਾਠ ਕਰੇ ਸ੍ਰੀ ਜਪਜੀ ਸਾਹਿਬ ਦਾ ਤਾਂ ਫਿਰ ਅਨੇਕਾਂ ਜਨਮਾਂ ਦੇ ਕਲਖ ਪਾਪ ਜੋ ਹੈ ਉਹ ਮਿਟਾ ਲੈਂਦਾ ਹੈ।
ਵਿੱਦਿਆ ਪੜ੍ਹਨ ਗੁਰਮੁਖੀ ਜਾਣੋ।
ਹੇ ਭਾਈ, ਜਿਹੜੀ ਗੁਰਮੁਖੀ ਦੀ ਵਿੱਦਿਆ ਪੜ੍ਹਨੀ ਹੈ ਜਾਣੋ ਸ੍ਰੇਸ਼ਟ ਹੈ।
ਪਾਠਕ ਪ੍ਰਾਪਤ ਲਾਭ ਮਹਾਨੋ,
ਜਿਹੜਾ ਪਾਠ ਕਰਨ ਵਾਲਾ ਹੈ ਗੁਰਮੁਖੀ ਵਿੱਦਿਆ ਪੜ੍ਹ ਕੇ ਪਾਠ ਜਦੋਂ ਕਰਦਾ ਹੈ ਉਸ ਨੂੰ ਸ੍ਰੇਸ਼ਟ ਉੱਤਮ ਲਾਭ ਹੁੰਦਾ ਬਾਣੀ ਪੜ੍ਹਨ ਦਾ।
ਯਾਂ ਤੇ ਅਬ ਜੇਤਕ ਮਤ ਤੇਰੀ,
ਇਸ ਕਰਕੇ ਹੁਣ ਜਿੰਨੇ ਕੋ ਤੇਰੀ ਮਤ ਵਿੱਚ ਸਮਝ ਆ ਸਕਦੀ ਹੈ, ਤੂੰ ਇਹ ਨਾ ਸਮਝ ਕਿ ਹੁਣ ਮੈਂ ਵਿੱਦਿਆ ਨਹੀਂ ਪੜ੍ਹ ਸਕਦਾ।
ਪੜ੍ਹੋ ਭਲੇ ਗੁਰਮਤ ਲਿਹੋ ਹੇਰੀ,
ਭਾਈ ਭਲੀ ਤਰ੍ਹਾਂ ਚੰਗੇ ਢੰਗ ਨਾਲ ਉਤਸ਼ਾਹ ਪ੍ਰੇਮ ਸਹਿਤ ਉੱਦਮ ਕਰਕੇ ਵਿੱਦਿਆ ਗੁਰਮੁਖੀ ਦੀ ਪੜ੍ਹਿਆ ਕਰ, ਜਿਸ ਕਰਕੇ ਤੂੰ ਗੁਰਮਤ ਤੋਂ ਵੀ ਜਾਣੂ ਹੋ ਸਕੇਗਾ।
ਤਬ ਹੈ ਗ੍ਰੰਥੀ ਗੁਰੂ ਹਕਾਰਿਓ,
ਇਵੇਂ ਸਤਿਗੁਰੂ ਮਹਾਰਾਜ ਸਾਹਿਬ ਨੇ ਸਿੱਖ ਨੂੰ ਸਮਝਾਇਆ। ਸਿੱਖ ਦਾ ਖਿਆਲ ਹੋਇਆ ਕਿ ਮਹਾਰਾਜ ਜਿਵੇਂ ਆਪ ਜੀ ਨੇ ਕਿਹਾ ਹੈ ਗੁਰਮੁਖੀ ਵਿੱਦਿਆ ਪੜ੍ਹਨ ਵਾਸਤੇ ਤਿਆਰ ਹਾਂ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਗੁਰਬਾਣੀ ਦਾ ਪਾਠ ਕਰਨ ਵਾਲਾ ਗ੍ਰੰਥੀ ਸਿੰਘ ਹੈ ਉਸ ਨੂੰ ਕੋਲ ਸੱਦਿਆ।
ਸਿੱਖ ਕਉ ਸੰਪਤ ਬਾਕ ਉਚਾਰਿਓ,
ਅਤੇ ਉਸ ਸਿੱਖ ਨੂੰ ਗ੍ਰੰਥੀ ਸਿੰਘ ਦੇ ਪਾਸ ਵਿੱਦਿਆ ਪੜ੍ਹਨ ਵਾਸਤੇ ਸੌਂਪ ਕੇ ਬਚਨ ਕਿਹਾ।
ਕਰਕੇ ਪ੍ਰੇਮ ਪੜਾਵੋ ਇਸੈ,
ਅਤੇ ਗ੍ਰੰਥੀ ਸਿੰਘ ਨੂੰ ਆਖਿਆ ਸਤਿਗੁਰੂ ਜੀ ਨੇ ਕਿ ਭਾਈ ਇਸ ਨੂੰ ਪ੍ਰੇਮ ਨਾਲ ਵਿੱਦਿਆ ਗੁਰਮੁਖੀ ਦੀ ਪੜ੍ਹਾਇਆ ਕਰੀ।
ਜਗਤੇ ਕੁਛ ਵਿਰਾਗ ਹੈ ਜਿਸੈ,
ਕਿਉਂਕਿ ਜਗਤ ਦੇ ਵਿੱਚ ਸੰਸਾਰ ਵਿੱਚ ਰਹਿਣ ਤੋਂ ਇਸ ਨੂੰ ਕੁਝ ਕੁ ਵੈਰਾਗ ਪ੍ਰਾਪਤ ਹੋਇਆ। ਜੇਕਰ ਵੈਰਾਗ ਹੈ ਨਾ ਹਿਰਦੇ ਅੰਦਰ ਅਤੇ ਇਹ ਗੁਰਮੁਖੀ ਵਿੱਦਿਆ ਪੜ੍ਹੇਗਾ ਤਾਂ ਹੋਰ ਇਹ ਸਫਲਤਾ ਪ੍ਰਾਪਤ ਕਰ ਸਕੇਗਾ।
ਆਏ ਸਮਾਨ ਸੰਗ ਲੈ ਗਏ,
ਸਤਿਗੁਰੂ ਜੀ ਦਾ ਹੁਕਮ ਮੰਨ ਕੇ ਗ੍ਰੰਥੀ ਸਿੰਘ ਉਸ ਸਿੱਖ ਨੂੰ ਆਪਣੇ ਨਾਲ ਲੈ ਗਿਆ।
ਤਖਤੀ ਲੀਖ ਸਿਖਾਵਤ ਪਹਿਓ,
ਅਤੇ ਤਖਤੀ ਉੱਪਰ ਫੱਟੀ ਉੱਤੇ ਜਿਵੇਂ ਪੁਰਾਣੇ ਸਮੇਂ ਵਿੱਚ ਲਿਖਿਆ ਲਿਖਾਇਆ ਕਰਦੇ ਸਨ, ਸਿਆਹੀ ਦਵਾਤ ਕਲਮ ਆਦਿਕ ਲੈ ਕੇ ਉਸੇ ਤਰ੍ਹਾਂ ਹੀ ਤਖਤੀ 'ਤੇ ਫੱਟੀ 'ਤੇ ਲੇਖ ਲਿਖ ਕੇ ਪੂਰਨੇ ਪਾ ਪਾ ਕੇ ਉਸ ਸਿੱਖ ਨੂੰ ਪੜ੍ਹਾਉਣ ਦਾ ਯਤਨ ਕੀਤਾ।
35 ਪੁੰਨ ਮੁਹਾਰਨੀ ਵਿਖੇ,
ਪਹਿਲਾਂ 35 ਅੱਖਰ ਸਿਖਾਏ ਆ, ਊੜੇ ਆੜੇ ਤੋਂ ਲੈ ਕੇ ੜਾੜੇ ਤੱਕ ਅੱਖਰ 35 ਸਿਖਾਏ ਨੇ। ਕਿਉਂਕਿ ਕਈ ਕਹਿੰਦੇ ਆ ਜੀ ਸਾਨੂੰ ਊੜਾ ਆੜਾ ਪੜ੍ਹਾਉਣ ਲੱਗ ਪਏ ਤੁਸੀਂ ਸਾਡੇ ਬੱਚੇ ਨੂੰ, ਪਹਿਲਾਂ ਸ਼ੁਰੂ ਤੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਹੀ ਇਹਨੂੰ ਸਿਖਾਓ, ਊੜਾ ਆੜਾ ਤਾਂ ਆਉਂਦਾ ਹੀ ਹੁੰਦਾ ਆ। ਜਦੋਂ ਪੁੱਛਿਆ ਜਾਵੇ ਕਿ ਸੁਣਾ ਖਾਂ ਭਾਈ ਭਲਾ ਊੜਾ ਆੜਾ ਹੀ ਅੱਖਰ ਸਾਰੇ 35 ਸੁਣਾ ਦੇ, ਅਤੇ ਉਹ ਵੀ ਕਦੇ ਪੜ੍ਹੇ ਵੇਖੇ ਹੋਣ, ਪੜ੍ਹ ਕੇ ਤਾਂ ਸੁਣੇ ਹੋਣ ਤਾਂ ਪਤਾ ਲੱਗੇ, ਦੋ ਚਾਰ ਪੰਕਤੀਆਂ ਵੀ ਸਪਸ਼ਟ ਨਹੀਂ ਸੁਣਾਈਆਂ ਜਾਂਦੀਆਂ। ਇਸ ਕਰਕੇ ਊੜੇ ਆੜੇ ਦੇ ਅੱਖਰ ਸਿੱਖੇਗਾ ਭਾਈ ਤਾਂ ਹੀ ਫਿਰ ਅਗਾਹ ਵਿੱਦਿਆ ਪੜ੍ਹੇਗਾ ਨਾ। ਕਹਿੰਦੇ ਕਿ ਗ੍ਰੰਥੀ ਸਿੰਘ ਨੇ ਪਹਿਲਾਂ 35 ਅੱਖਰ ਊੜੇ ਆੜੇ ਦੇ ਉਸਨੂੰ ਸਿਖਾਏ ਹਨ।
35 ਪੁੰਨ ਮੁਹਾਰਨੀ ਵਿਖੇ,
ਅਤੇ ਫਿਰ ਮੁਹਾਰਨੀ ਦੇ ਅੱਖਰ ਸਿਖਾਏ ਆ, ਪਹਿਲਾਂ 35 ਅੱਖਰ ਊੜੇ ਆੜੇ ਦੇ ਸਮਝਾਏ ਪੜ੍ਹਾਏ ਹਨ, ਫਿਰ ਭੁਲਾਵੇਂ ਅੱਖਰ ਕਰਕੇ ਇਮਤਿਹਾਨ ਲਿਆ ਭਲਾ ਅੱਖਰਾਂ ਦੀ ਵੀ ਪਛਾੜ ਹੈ ਨਾ, ਸੱਸੇ ਨੂੰ ਮੰਮਾ ਅਤੇ ਮੰਮੇ ਨੂੰ ਸੱਸਾ ਆਖੀ ਜਾਂਦਾ ਹੋਵੇ, ਐਵੇਂ ਨਾ ਹੋਵੇ। ਸੋ ਇਸੇ ਪ੍ਰਕਾਰ ਅੱਖਰਾਂ ਦੀ ਜਦੋਂ ਪਛਾਣ ਕਰ ਲਈ ਅਤੇ ਫਿਰ ਅੱਗੇ ਮੁਹਾਰਨੀ ਦੇ ਅੱਖਰ ਉਸਨੂੰ ਸਿਖਾਏ।
ਕੇਤਕ ਦਿਨ ਨਾਵੇਂ ਤਿੰਨ ਲਿਖੇ,
ਅਤੇ ਮੁਹਾਰਨੀ ਪੜ੍ਹਾਈ ਹੈ ਅਤੇ ਫਿਰ ਕਈ ਦਿਨਾਂ ਵਿੱਚ ਮੁਹਾਰਨੀ ਦੀ ਵਿੱਦਿਆ ਪੜ੍ਹਾ ਕੇ ਅਤੇ ਨੌਵੇਂ ਜਿਹੜੇ ਅੱਖਰ ਹਨ ਹਿਸਾਬ ਦੀ ਗਿਣਤੀ ਹੈ ਨਾ, ਇੱਕ ਤੋਂ ਲੈ ਕੇ ਨੌਵੇਂ ਨੌਂ ਅੱਖਰ ਨੌਂ ਅੰਕ ਤੱਕ ਇਹ ਵੀ ਪੜ੍ਹਾਏ। ਕਈ ਪਾਠ ਤਾਂ ਪੰਜਾਬੀ ਅੱਖਰ ਗੁਰਮੁਖੀ ਪੜ੍ਹ ਲੈਂਦੇ ਆ, ਪਰ ਉਹਨਾਂ ਨੂੰ ਕਿਹਾ ਜਾਵੇ ਭਾਈ ਅੰਗ ਕਿੰਨਾ ਹੈ ਨੋਟ ਕਰੋ ਭਲਾ, ਕਹਿੰਦੇ ਪਤਾ ਨਹੀਂ ਲੱਗਦਾ, ਇਹ ਤਾਂ ਸਾਨੂੰ ਕਿਸੇ ਨੇ ਸਕੂਲੇ ਵੀ ਪੜ੍ਹਾਏ ਨਹੀਂ ਆ। ਭਾਈ ਇਹਨਾਂ ਦਾ ਵੀ ਖਿਆਲ ਕਰਨਾ ਚਾਹੀਦਾ, ਇਹੋ ਗੁਰਮੁਖੀ ਅੱਖਰ ਗੁਰਬਾਣੀ ਵਿੱਚ ਇਹੋ ਅੰਗ ਗੁਰਮੁਖੀ ਦੇ ਅੰਕ ਇਹੋ ਹਨ, ਦੂਸਰੇ ਅੰਗਰੇਜ਼ੀ ਭਾਸ਼ਾ ਦੇ ਨੇ ਜਿਹੜੇ ਪ੍ਰਚਲਿਤ ਹੋਏ ਆ, ਲੋਕਾਂ ਨੇ ਪੜ੍ਹੇ ਪੜ੍ਹਾਏ ਸਕੂਲਾਂ ਵਿੱਚ ਪੜ੍ਹਦੇ ਪੜ੍ਹਾਉਂਦੇ ਨੇ, ਅਧਿਆਪਕਾਂ ਨੂੰ ਆਪ ਨਹੀਂ ਕਈਆਂ ਨੂੰ ਆਉਂਦੇ, ਉਹਨਾਂ ਨੇ ਇਹ ਗੁਰਮੁਖੀ ਦੇ ਅੰਕ ਗਿਣਤੀ ਦੇ ਕੀ ਪੜ੍ਹਾਉਣੇ ਆ। ਸੋ ਵਿਰਲੇ ਹਨ ਜਿਹੜੇ ਗੁਰਮੁਖੀ ਅੱਖਰਾਂ ਦੀ ਵਿੱਦਿਆ ਅੰਕਾਂ ਦੀ ਵੀ ਜਾਣਦੇ ਆ। ਦੱਸਦੇ ਹਨ ਕਿ ਕੇਤਕ ਦਿਨ ਨਾਵੇਂ ਤਿੰਨ ਲਿਖੇ, ਕਈ ਦਿਨਾਂ ਵਿੱਚ ਊੜੇ ਆੜੇ ਦੇ ਅੱਖਰ ਸਿਖਾ ਕੇ ਜੋੜ ਕਰਨੇ ਸਿਖਾਏ, ਮੁਹਾਰਨੀ ਸਿਖਾਈ ਹੈ, ਫਿਰ ਗਿਣਤੀ ਦੇ ਅੱਖਰ ਜੋ ਅੰਕ ਹਨ ਇੱਕ ਤੋਂ ਲੈ ਕੇ ਨੌਂ ਤੱਕ ਫਿਰ ਅਗਾਂਹ ਗਿਣਤੀ ਸਿਖਾ ਦਿੱਤੀ।
ਸਤਿਗੁਰ ਵਿੱਦਿਆ ਮਹਾ ਸੁਖੇਨ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜਿਹੜੀ ਵਿੱਦਿਆ ਹੈ ਨਾ ਇਹ ਬਹੁਤ ਸੁਖਾਲੀ ਹੈ, ਸੌਖੀ ਹੈ ਔਰ ਸੁਖਦਾਈ ਹੈ। ਪਰ ਜੇਕਰ ਪੜ੍ਹੀ ਵਿਚਾਰੀ ਜਾਵੇ, ਸਿੱਖਣ ਦਾ ਯਤਨ ਕੀਤਾ ਜਾਵੇ। ਇਹ ਸੁਖਾਲੇ ਸੁਖਦਾਈ ਅੱਖਰ ਹਨ, ਪੜ੍ਹਨੇ ਲਿਖਣੇ ਸੌਖੇ ਹੀ ਆ ਜਾਂਦੇ ਆ, ਪਰ ਫਿਰ ਵੀ ਇੰਨੇ ਸੌਖੇ ਅੱਖਰ ਹਨ ਜਿਹੜੇ ਸੁਖਾਲੇ ਨੇ, ਪਰ ਜੇ ਪੜ੍ਹੇ ਜਾਣ ਫਿਰ ਹੀ ਸਮਝ ਆਉਂਦੀ ਹੈ, ਨਹੀਂ ਤਾਂ। ਸੋ ਤੁੱਛ ਬੁੱਧ ਹੋਣ ਕਰਕੇ ਕਈ ਵਾਰਾਂ ਇਹਨਾਂ ਅੱਖਰਾਂ ਨੂੰ ਵੀ ਸਮਝਦਾ ਨਹੀਂ ਹੈ। ਸੋ ਪਾਠ ਦਾ ਜੋ ਸ਼ਬਦ ਦਾ ਉਚਾਰਨ ਹੈ, ਹੋਰ ਦਾ ਹੋਰ ਮੁੱਖ ਤੋਂ ਬੋਲੀ ਜਾਂਦੇ ਆ, ਕਹਿ ਦੇ ਥਾਂ 'ਤੇ ਕੇ ਕਹੀ ਜਾਣਗੇ। ਸੋ ਜਿੱਥੇ ਬੁੱਝੈ ਬੋਲਣਾ, ਨਾਨਕ ਹੁਕਮੈ ਜੇ ਬੁੱਝੈ, ਬੁੱਝਣ ਦਾ ਅਰਥ ਹੈ ਕਿ ਸਮਝਣਾ, ਉੱਥੇ ਬੁੱਝੈ ਦੇ ਥਾਂ 'ਤੇ ਬੁੱਝੈ ਬੋਲੀ ਜਾਣਾ, ਅਤੇ ਜਿੱਥੇ ਬੁੱਝੈ ਬੋਲਾ ਬੋਲਣਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਕਿ ਤ੍ਰਿਸ਼ਨਾ ਦੀ ਅਗਨ ਬੁੱਝੈ ਬੁੱਝ ਜਾਂਦੀ ਹੈ, ਉੱਥੇ ਬੁੱਝੈ ਬੋਲੀ ਜਾਣਾ, ਅਧਿਕ ਕੱਸ ਕੇ ਲਗਾ ਕੇ ਬੋਲੀ ਜਾਣਾ। ਇਸ ਪ੍ਰਕਾਰ ਦੀ ਸਮਝ ਜਿਹੜੀ ਹੈ, ਉਹ ਸੰਥਿਆ ਕਰਕੇ ਸਿੱਖ ਕੇ ਜਾਂ ਵਿਚਾਰ ਕੇ, ਅਰਥਾਂ ਦੀ ਵਿਚਾਰ ਕਰ ਕਰਕੇ, ਪਰ ਫਿਰ ਵੀ ਪੁੱਛਿਆ ਜਾਵੇ, ਸਮਝਿਆ ਜਾਵੇ, ਤਾਂ ਹੀ ਪਤਾ ਲੱਗਦਾ ਵਿਚਾਰਨ ਦਾ। ਆਪਣੇ ਆਪ ਤਾਂ ਕਈ ਵਾਰਾਂ ਸਮਝ ਨਹੀਂ ਆਉਂਦੀ। ਇਸ ਕਰਕੇ ਇਹ ਸੁਖਦਾਈ ਅੱਖਰ ਹਨ ਜਿਹੜੇ
ਅਤ ਸ਼ੀਘਰ ਪ੍ਰਾਪਤ ਸੁਖ ਦੇਣ।
ਅਤੇ ਸਤਿਗੁਰਾਂ ਦੀ ਜੋ ਇਹ ਬ੍ਰਹਮ ਵਿਦਿਆ ਹੈ, ਇਹ ਬਹੁਤ ਛੇਤੀ ਹੀ ਪ੍ਰਾਪਤ ਹੋ ਜਾਂਦੀ ਹੈ। ਅਭਿਆਸ ਕਰੇ ਤਾਂ ਫਿਰ ਸੁਖ ਪ੍ਰਾਪਤ ਹੁੰਦਾ।
ਪੁਨ ਪੋਥੀ ਕੋ ਪਠਬੇ ਲਾਗੇ।
ਅਤੇ ਇਸ ਪ੍ਰਕਾਰ ਗੁਰਮੁਖੀ ਅੱਖਰ ਸਿੱਖੇ, ਮੁਹਾਰਨੀ ਸਿੱਖ ਲਈ, ਜੋੜ ਕਰਨੇ ਸਿੱਖ ਲਏ, ਨਾਵੇਂ ਅੰਕ ਪੜ੍ਹਨੇ ਵਿਚਾਰਨੇ ਸਿੱਖ ਲਏ, ਇਸੇ ਪ੍ਰਕਾਰ ਸੁਖਦਾਈ ਲੱਗੇ ਆ ਗੁਰਮੁਖੀ ਅੱਖਰ ਪੜ੍ਹਨੇ, ਅਭਿਆਸ ਕਰਨਾ, ਅਤੇ ਫਿਰ ਪੋਥੀ ਪੜ੍ਹਨ ਵਾਸਤੇ ਲਗਾਇਆ। ਗ੍ਰੰਥੀ ਸਿੰਘ ਨੇ ਆਖਿਆ ਕਿ ਹੁਣ ਇਸ ਨੂੰ ਗੁਰਬਾਣੀ ਦਾ ਪਾਠ ਕਰਨਾ ਸਿਖਾਈਏ।
ਤੁਕ ਪਾਠ ਪਾਠ ਬਹੁ ਮਨ ਬਹੁ ਅਨੁਰਾਗੇ।
ਅਤੇ ਤੁਕ ਪੜ੍ਹੀ, ਪਹਿਲੀ ਤੁਕ ਜਦੋਂ ਪੜ੍ਹਾਈ ਉਸਨੂੰ ਤਾਂ ਪੜ੍ਹਨ ਲੱਗ ਪਿਆ। ਪੜ੍ਹਦਿਆਂ ਪਾਠ ਕਰਦਿਆਂ ਬਹੁਤ ਮਨ ਪ੍ਰੇਮੀ ਹੋਇਆ ਅਭਿਆਸ ਕਰਦਿਆਂ।
ਪੜ੍ਹ ਕਰ ਅਪਰ ਸੋ ਲੱਗੇ ਹੋ ਆਨੰਦ।
ਇਸੇ ਪ੍ਰਕਾਰ ਫਿਰ ਗੁਰਬਾਣੀ ਦਾ ਪਾਠ ਸਿੱਖਿਆ, ਜਪਜੀ ਸਾਹਿਬ ਦਾ ਪਾਠ ਸਿੱਖਿਆ ਹੈ। ਪੜ੍ਹਦਿਆਂ ਫਿਰ ਗ੍ਰੰਥੀ ਸਿੰਘ ਨੇ ਵਿਚਾਰਿਆ ਕਿ ਹੁਣ ਇਸ ਨੂੰ ਸ੍ਰੀ ਆਨੰਦ ਸਾਹਿਬ ਦਾ ਪਾਠ ਪੜ੍ਹਨਾ ਵੀ ਸਿਖਾ ਦੇਈਏ।
ਪਹਿਲੀ ਤੁਕ ਪਾਠ ਲਹਿਓ ਆਨੰਦ।
ਆਨੰਦ ਸਾਹਿਬ ਦਾ ਪਾਠ ਜਦੋਂ ਪੜ੍ਹਨ ਲੱਗਿਆ ਤਾਂ ਪਹਿਲੀ ਤੁਕ ਹੀ ਜਦੋਂ ਪੜ੍ਹੀ ਹੈ ਤਾਂ ਇਸ ਪ੍ਰਕਾਰ ਹਿਰਦੇ ਵਿੱਚ ਆਨੰਦ ਪ੍ਰਾਪਤ ਹੋਇਆ। ਪਹਿਲੀ ਹੀ ਤੁਕ ਪੜ੍ਹੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹਿਰਦੇ ਵਿੱਚ ਜਾਣਿਆ ਕਿ ਮੈਂ ਤਾਂ ਸਤਿਗੁਰਾਂ ਨੂੰ ਪਾ ਲਿਆ, ਹਿਰਦੇ ਵਿੱਚ ਆਨੰਦ ਪ੍ਰਾਪਤ ਹੋ ਗਿਆ।
ਬਹੁਰ ਨ ਗਇਓ ਗ੍ਰੰਥੀ ਪਾਸ।
ਇਸ ਪੰਗਤੀ ਨੂੰ ਪੜ੍ਹਿਆ ਹੈ, ਗ੍ਰੰਥੀ ਸਿੰਘ ਨੂੰ ਆਖਿਆ ਕਿ ਇਸ ਪੰਗਤੀ 'ਤੇ ਹੀ ਮੇਰਾ ਮਨ ਟਿਕ ਗਿਆ ਆ, ਅਤੇ ਇਸ ਦਾ ਹੀ ਅਭਿਆਸ ਮੈਨੂੰ ਹਾਲੇ ਕਰਨ ਦਿਓ। ਮੈਂ ਇਸ ਪੰਗਤੀ ਦਾ ਅਭਿਆਸ ਕਰਕੇ ਹੀ ਆਨੰਦ ਮਾਣਾ, ਇਵੇਂ ਹੀ ਅਭਿਆਸ ਕਰਦਾ ਰਿਹਾ। ਪਰ ਫਿਰ ਵਾਪਸ ਉਸ ਗ੍ਰੰਥੀ ਸਿੰਘ ਪਾਸ ਗੁਰਬਾਣੀ ਦੀ ਸੰਥਿਆ ਕਰਨ ਲਈ ਨਹੀਂ ਗਿਆ।
ਵੱਧ ਪ੍ਰਤੀਤ ਚਿੱਤ ਜਗਤ ਉਦਾਸ।
ਅਤੇ ਜਗਤ ਵੱਲੋਂ ਚਿੱਤ ਉਦਾਸ ਹੋ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਦੀ ਚਿੱਤ ਵਿੱਚ ਬਹੁਤ ਹੀ ਪ੍ਰੀਤ ਵੱਧ ਗਈ।
ਕਬਹਿ ਦੇਗ ਤੇ ਭੋਜਨ ਖਾਏ।
ਕਦੇ ਕਦੇ ਲੰਗਰ ਵਿੱਚੋਂ ਆਣ ਕੇ ਪ੍ਰਸ਼ਾਦਾ ਸਿੱਖ ਛਕ ਲੈਂਦਾ।
ਮਨ ਰੱਖਿਓ ਗੁਰ ਚਰਨ ਟਿਕਾਏ।
ਆਪਣੇ ਮਨ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਚਨ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪੜ੍ਹਦਿਆਂ ਅਭਿਆਸ ਕਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਟਿਕਾ ਕੇ ਰੱਖਿਆ ਚਿੱਤ ਨੂੰ।
ਖਸ਼ਟ ਮਾਸ ਜਬ ਹੀ ਬਿਤ ਗਏ।
ਇਵੇਂ ਗੁਰਬਾਣੀ ਦਾ ਅਭਿਆਸ ਕਰਦਿਆਂ ਕਰਦਿਆਂ ਸਿੱਖ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਨੂੰ 6 ਮਹੀਨੇ ਬੀਤੇ।
ਸਤਿਗੁਰ ਸਿੱਖ ਕੋ ਸਿਮਰਤ ਭਏ।
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਸਿੱਖ ਨੂੰ ਯਾਦ ਕਰਨ ਲੱਗੇ।
ਨਿਕਟ ਗ੍ਰੰਥੀ ਕੋ ਬੁਲਵਾਏ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਗ੍ਰੰਥੀ ਸਿੰਘ ਨੂੰ ਆਪਣੇ ਹਜ਼ੂਰ ਸੱਦਿਆ।
ਬੁੱਝਿਓ ਸਿੱਖ ਕੋ ਕਿਤਕ ਪੜ੍ਹਾਏ।
ਗ੍ਰੰਥੀ ਸਿੰਘ ਨੂੰ ਪੁੱਛਿਆ ਕਿ ਜਿਹੜਾ ਸਿੱਖ ਤੇਰੇ ਪਾਸ ਪੜ੍ਹਨੇ ਲਾਇਆ ਸੀ, ਭਾਈ ਸਿੱਖਾ ਦੱਸ ਉਸਨੂੰ ਕਿੰਨਾ ਕੁ ਪੜ੍ਹਾ ਦਿੱਤਾ ਹੈ, ਕਿੰਨੀ ਕੁ ਗੁਰਬਾਣੀ ਦੀ ਸੰਥਿਆ ਉਸਨੇ ਕਰ ਲਈ ਹੈ।
ਤਿੰਨ ਕਰ ਜੋਰ ਹਕੀਕਤ ਕਹੀ।
ਗ੍ਰੰਥੀ ਸਿੰਘ ਨੇ ਸਾਰੀ ਹਕੀਕਤ ਦੋਵੇਂ ਹੱਥ ਜੋੜ ਕੇ ਦੱਸੀ।
ਇੱਕ ਤੁਕ ਪਾਠ ਪੁਨ ਆਇਓ ਨਹੀਂ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਨੰਦ ਸਾਹਿਬ ਦੀ ਬਾਣੀ ਦੀ ਸੰਥਿਆ ਆਰੰਭ ਕਰਾਈ ਨਾ ਉਸਨੂੰ, ਇੱਕ ਤੁਕ ਹੀ ਪੜ੍ਹੀ ਉਸਨੇ। ਸਤਿਗੁਰੂ ਜੀ ਇੱਕੋ ਤੁਕ ਪੜ੍ਹ ਲਈ, ਤੇ ਫਿਰ ਦੁਬਾਰਾ ਉਹ ਸੰਥਿਆ ਕਰਨ ਲਈ ਨਹੀਂ ਆਇਆ।
ਸੁਣ ਸਤਿਗੁਰ ਇੱਕ ਸਿੱਖ ਪਠਾਇਓ।
ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਇੱਕ ਸਿੱਖ ਨੂੰ ਭੇਜਿਆ।
ਤਿਸ ਸਿੱਖ ਕੋ ਤਤਕਾਲ ਬੁਲਾਇਓ।
ਸੰਥਿਆ ਕਰਨ ਵਾਲੇ ਉਸ ਸਿੱਖ ਨੂੰ ਛੇਤੀ ਆਪਣੇ ਪਾਸ ਬੁਲਾਇਆ।
ਖਰੋ ਜੋਰ ਕਰ ਹੇਰ ਅਲਾਇਓ।
ਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਆਣ ਖੜਾ ਹੋਇਆ। ਵੇਖ ਕੇ ਸਤਿਗੁਰਾਂ ਬਚਨ ਕਿਹਾ।
ਕਹੋ ਸਿੱਖਾ ਤੂੰ ਪੜ੍ਹਨ ਪਠਾਇਓ।
ਕਿਹਾ ਸਿੱਖਾ ਤੈਨੂੰ ਪੜ੍ਹਨ ਲਈ ਭੇਜਿਆ ਸੀ ਅਸੀਂ।
ਕਹਿਓ ਏਕ ਤੁਕ ਮੈਂ ਪੜ੍ਹ ਲੀਨ।
ਅੱਗੋਂ ਉੱਤਰ ਦਿੰਦਾ ਸਤਿਗੁਰੂ ਜੀ, ਇੱਕ ਤੁਕ ਸ੍ਰੀ ਆਨੰਦ ਸਾਹਿਬ ਦੀ ਬਾਣੀ ਦੀ ਜਦੋਂ ਮੈਂ ਪੜ੍ਹ ਲਈ।
ਸਭ ਸੰਸੈ ਤੇ ਭਇਓ ਬਹੀਨ।
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਸਭ
ਸੰਸੈ ਤੇ ਭਇਓ ਬਹੀਨ।
ਸਭ ਤਰ੍ਹਾਂ ਦੇ ਸੰਸਿਆ ਭਰਮਾਂ ਤੋਂ ਬਿਨਾਂ ਹੋ ਗਿਆ ਚਿੱਤ। ਮਹਾਰਾਜ, ਸਾਰੇ ਭਰਮ ਭੁਲੇਖੇ ਦੂਰ ਹੋ ਗਏ ਕਿ ਜਦੋਂ ਸਤਿਗੁਰਾਂ ਨੂੰ ਹੀ ਪਾ ਲਿਆ ਤੇ ਆਨੰਦ ਦੀ ਕੋਈ ਘਾਟ ਰਹੀ ਹੈ? ਆਨੰਦ ਤਾਂ ਪ੍ਰਾਪਤ ਹੋ ਹੀ ਗਿਆ, ਹੋਰ ਕਿੱਥੋਂ ਆਨੰਦ ਪ੍ਰਾਪਤ ਹੋਣਾ? ਇਸ ਪ੍ਰਕਾਰ ਮਹਾਰਾਜ ਸੰਸਿਆ ਤੋਂ ਰਹਿਤ ਹੋ ਗਿਆ ਚਿੱਤ।
ਜਬ ਸਿੱਖ ਨੇ ਸਤਿਗੁਰ ਕੋ ਪਾਇਓ।
ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਸਿੱਖ ਨੇ ਆਪ ਜੀ ਨੂੰ ਹੀ ਪ੍ਰਾਪਤ ਕਰ ਲਿਆ।
ਭਇਓ ਆਨੰਦ ਕਸ਼ਟ ਨਹਿ ਆਇਓ।
ਤਾਂ ਆਨੰਦ ਪ੍ਰਾਪਤ ਹੋ ਗਿਆ, ਤੇ ਫਿਰ ਤਾਂ ਕਾਹਦਾ ਕੋਈ ਕਸ਼ਟ ਦੁੱਖ ਆਉਣਾ?
ਇਸ ਤੇ ਪਰੇ ਪ੍ਰਯੋਜਨ ਕੌਣ?
ਮਹਾਰਾਜ ਜੀ, ਇਸ ਤੋਂ ਪਰੇ ਹੋਰ ਪ੍ਰਯੋਜਨ ਜੀਵਨ ਦਾ, ਜ਼ਿੰਦਗੀ ਜਿਉਣ ਦਾ ਮਨੋਰਥ ਕੀ ਹੋ ਸਕਦਾ ਹੈ?
ਜਿਸ ਹਿਤ ਪੜ੍ਹੈ ਜਾਨ ਗੁਣ ਪਹੁਣ।
ਗੁਣਾਂ ਦੇ ਘਰ ਆਪ ਜੀ ਨੂੰ ਜਾਣ ਲਿਆ, ਆਪ ਜੀ ਦਾ ਸ਼ਬਦ ਜੋ ਪੜ੍ਹਿਆ ਉਹ ਵੀ ਗੁਣਾਂ ਦਾ ਘਰ ਚਿੱਤ ਵਿੱਚ ਸਮਝ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ, ਹੋਰ ਪੜ੍ਹਨਾ ਮੇਰੇ ਵਾਸਤੇ, ਮੈਂ ਸਮਝਿਆ ਕਿ ਉਹ ਬਾਕੀ ਕੀ ਰਹਿ ਗਿਆ ਪੜ੍ਹਨਾ, ਇਸ ਲਈ ਸਭ ਕੁਝ ਮੈਂ ਪੜ੍ਹ ਲਿਆ ਜਦੋਂ ਸਤਿਗੁਰਾਂ ਨੂੰ ਹੀ ਪ੍ਰਾਪਤ ਕਰ ਲਿਆ ਤਾਂ।
ਭਇਓ ਆਨੰਦਤ ਵਧੀ ਪ੍ਰਤੀਤ।
ਇਸ ਪ੍ਰਕਾਰ ਹਿਰਦੇ ਵਿੱਚ ਆਨੰਦ ਪ੍ਰਾਪਤ ਹੋ ਗਿਆ ਹੈ ਸਤਿਗੁਰੂ ਜੀ, ਪ੍ਰਤੀਤੀ ਭਰੋਸਾ ਵੱਧ ਗਿਆ ਹੈ ਚਿੱਤ ਅੰਦਰ।
ਅਪਰ ਪੜੋ ਮੈਂ ਕਿਆ ਧਰ ਜੀਤ।
ਸਤਿਗੁਰੂ ਜੀ, ਹੋਰ ਚਿੱਤ ਵਿੱਚ ਕਿਹੜਾ ਖਿਆਲ ਧਾਰਨ ਕਰਕੇ ਮੈਂ ਪੜ੍ਹਨਾ ਕਰਾਂ?
ਸੁਣ ਸ਼੍ਰੀ ਮੁਖ ਤੇ ਹੱਸੇ ਗੁਸਾਈ।
ਇਹ ਸੁਣ ਕੇ ਭਾਵਨਾ ਇਸ ਦੀ ਜਾਣੀ ਮਹਾਰਾਜ ਸਾਹਿਬ ਨੇ, ਕਿਸ ਤਰ੍ਹਾਂ ਦੀ ਇਸ ਦੇ ਮਨ ਵਿੱਚ ਭਾਵਨਾ ਬਣ ਗਈ ਹੈ ਕਿ ਮੈਨੂੰ ਤਾਂ ਆਨੰਦ ਪ੍ਰਾਪਤ ਹੋ ਗਿਆ ਹੈ, ਹੋਰ ਕੀ ਮੈਂ ਅੱਗੇ ਸੰਥਿਆ ਕਰਨੀ ਹੈ? ਮਹਾਰਾਜ ਸਾਹਿਬ ਜੀ ਇਸ ਦੀ ਭਾਵਨਾ ਅਨੁਸਾਰ ਸੁਣ ਕੇ ਮੁਸਕਰਾਏ ਹਨ।
ਭਏ ਪ੍ਰਸੰਨ ਹਿਰਦੇ ਸੁਖਦਾਈ।
ਤੇ ਸੁਖਦਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਹਿਰਦੇ ਵਿੱਚ ਪ੍ਰਸੰਨ ਹੋਏ ਸਿੱਖ ਉੱਪਰ।
ਜਾਨ ਪ੍ਰਤੀਤ ਭਈ ਮਨ ਪੀਨ।
ਸਤਿਗੁਰੂ ਜੀ ਨੇ ਜਾਣਿਆ ਕਿ ਇਸ ਦੇ ਮਨ ਵਿੱਚ ਭਾਰੀ ਭਰੋਸਾ ਸਾਡੇ ਉੱਪਰ ਵੱਜ ਗਿਆ ਹੈ।
ਭਇਓ ਨਿਹਾਲ ਪ੍ਰਭੂ ਬਰ ਦੀਨ।
ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਵਿਚਾਰ ਕੇ ਵਾਰ ਬਖਸ਼ਿਸ਼ ਕੀਤਾ ਹੈ ਕਿ ਸਿੱਖਾ ਤੂੰ ਨਿਹਾਲ ਹੋ ਗਿਆ।
ਸੁਣ ਸਿੱਖ ਨੇ ਬੰਧਨ ਪਦ ਕੀਨ।
ਇਹ ਸੁਣ ਕੇ ਸਿੱਖ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਵਿਖੇ ਬੰਦਨਾ ਨਮਸਕਾਰ ਕੀਤੀ।
ਭਇਓ ਗਿਆਨ ਦੁਬਦਾ ਸਭ ਛੀਨ।
ਤੇ ਜਿਸ ਦੇ ਹਿਰਦੇ ਵਿੱਚ ਗਿਆਨ ਪ੍ਰਾਪਤ ਹੋ ਗਿਆ, ਸਭ ਪ੍ਰਕਾਰ ਦੀ ਦੁਬਦਾ ਨਾਸ ਹੋ ਗਈ।
ਸਭਾ ਲਗੀ ਇੱਕ ਦਿਨ ਗੁਰਪਾਸ।
ਇੱਕ ਦਿਨ ਦੀ ਹੋਰ ਵਾਰਤਾ ਸੁਣੋ ਕਿ ਸਤਿਗੁਰਾਂ ਦੇ ਪਾਸ ਸਭਾ ਸਜੀ ਹੋਈ ਹੈ ਸਿੱਖ ਸੇਵਕਾਂ ਸੰਗਤਾਂ ਸਹਿਤ।
ਹਰ ਚਰਚਾ ਤਬ ਪਹੀ ਪ੍ਰਕਾਸ਼।
ਤੇ ਪਰਮੇਸ਼ੁਰ ਦੇ ਪਰਥਾਏ, ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਜੋ ਚਰਚਾ ਵਿਚਾਰ ਪ੍ਰਗਟ ਹੋਈ ਹੈ।
ਸੁਮਤਵੰਤ ਬਹੁਮਤ ਕੇ ਸਿਆਣੇ।
ਸਤਿਗੁਰੂ ਜੀ ਨੇ ਬਚਨ ਕਿਹਾ ਕਿ ਭਾਈ, ਜਿਹੜੇ ਸ੍ਰੇਸ਼ਟ ਮਤ ਵਾਲੇ ਹਨ, ਬੁੱਧੀਵਾਨ ਸਿਆਣੇ ਕਹੇ ਜਾਂਦੇ ਆ।
ਸਿਆਣੀ ਸਿਆਣੀ ਬਾਤ ਬਖਾਨੇ।
ਇਹ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਹਨ ਉਹ।
ਕਰਿਓ ਪ੍ਰਸ਼ਨ ਗੁਰ ਸਭ ਦਿਸ਼ ਜੋਵਾ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਾਸ ਦੇਖਿਆ ਕਿ ਸਿਆਣੇ ਸਿਆਣੇ ਮਨੁੱਖ ਹਨ ਔਰ ਸਿਆਣੀਆਂ ਗੱਲਾਂ ਕਰਦੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸਭ ਵੱਲ ਦੇਖ ਕੇ ਬਚਨ ਕਿਹਾ।
ਭਗਤ ਕਬੀਰ ਜਬ ਹੈ ਜਗ ਹੋਵਾ।
ਕਿ ਭਾਈ, ਜਿਹੜੇ ਜਗਤ ਵਿੱਚ ਭਗਤ ਕਬੀਰ ਜੀ ਜਦੋਂ ਹੋਏ ਹਨ, ਉਸ ਸਮੇਂ ਦੇ ਬਾਰੇ ਤੁਸੀਂ ਦੱਸ ਸਕਦੇ ਹੋ ਤਾਂ ਦੱਸੋ।
ਕੋ ਤਬ ਪਾਤਸ਼ਾਹ ਭੁਵ ਮਾਲਿਕ।
ਜਦੋਂ ਭਗਤ ਕਬੀਰ ਜੀ ਹੋਏ ਆ ਨਾ ਇਸ ਸੰਸਾਰ ਅੰਦਰ, ਉਸ ਵੇਲੇ ਜਗਤ ਵਿੱਚ ਸੋ ਦੇਸ਼ ਦਾ ਬਾਦਸ਼ਾਹ ਕਿਹੜਾ ਸੀ ਦੱਸੋ।
ਕਹਾਂ ਨਾਮ ਜਿਸ ਕੇ ਸਭ ਤਾਲਿਕ।
ਜਿਸ ਦੇ ਅਧੀਨ ਸੀ ਸਾਰਾ ਦੇਸ਼ ਦਾ ਇਲਾਕਾ, ਉਸ ਦਾ ਨਾਮ ਕੀ ਸੀ ਬਾਦਸ਼ਾਹ ਦਾ?
ਸਭਾ ਬਿਖੈ ਬਹੁ ਬੈਸ ਵਡੇਰੇ।
ਤੇ ਇਸ ਪ੍ਰਕਾਰ ਸਤਿਗੁਰਾਂ ਦਾ ਕਿਹਾ ਬਚਨ ਸੁਣਿਆ, ਸਭਾ ਵਿੱਚ ਬਹੁਤ ਵਡੇਰੀ ਉਮਰ ਵਾਲੇ ਵੀ ਜਿਹੜੇ ਬਜ਼ੁਰਗ ਅਵਸਥਾ ਵਿੱਚ ਵੀ ਬੈਠੇ ਹੋਏ ਹਨ।
ਕਰ ਵਿਚਾਰ ਬੋਲੇ ਤੇ ਸਵੇਰੇ,
ਵਿਚਾਰ ਵਿਚਾਰ ਕੇ ਦੱਸਣ ਲੱਗੇ,
ਪਾਤਸ਼ਾਹੇ ਤਬ ਹੁਤੋ ਹੁਮਾਊ।
ਕੋਈ ਕਹਿੰਦਾ ਮਹਾਰਾਜ ਉਸ ਵੇਲੇ ਸਾਨੂੰ ਲੱਗਦਾ ਕਿ ਹੁਮਾਯੂ ਬਾਦਸ਼ਾਹ ਸੀ।
ਬਿਬ ਕਹੇ ਹੁਤੋ ਪਥੋਰਾ ਰਾਊ।
ਤੇ ਕਿਸੇ ਨੇ ਕਿਹਾ ਕਿ ਮਹਾਰਾਜ ਉਹ ਪ੍ਰਿਥਵੀ ਰਾਜ ਚੌਹਾਨ ਰਾਜਾ ਜਾਪਦਾ ਸੀ ਉਸ ਵੇਲੇ।
ਬੋਲਿਓ ਤ੍ਰਿਤੀ ਸਿਕੰਦਰ ਅਹੇ।
ਤੀਜਾ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਜਾਪਦਾ ਕਿ ਉਸ ਵੇਲੇ ਸਿਕੰਦਰ ਬਾਦਸ਼ਾਹ ਸੀ।
ਮਦਨ ਪਾਲ ਨਿਰਪ ਚੌਥੇ ਕਹੇ।
ਚੌਥੇ ਨੇ ਦੱਸਿਆ ਮਹਾਰਾਜ ਮੈਨੂੰ ਲੱਗਦਾ ਕਿ ਜਿਹੜਾ ਉਸ ਵੇਲੇ ਰਾਜਾ ਸੀ ਉਸਦਾ ਨਾਮ ਸੀ ਮਦਨ ਪਾਲ।
ਪੰਚਮ ਕਹਿਓ ਜੈਨੀਅਨ ਰਾਜਾ।
ਪੰਜਵੇਂ ਨੇ ਦੱਸਿਆ ਕਿ ਮਹਾਰਾਜ ਮੈਨੂੰ ਪ੍ਰਤੀਤ ਹੁੰਦਾ ਕਿ ਜੈਨੀਆਂ ਦਾ ਕੋਈ ਰਾਜਾ ਸੀ, ਜੈਨੀਆਂ ਦੇ ਵਿੱਚੋਂ ਸੀ ਉਹ।
ਇਮ ਬੋਲਤ ਪਾ ਝਗੜ ਸਮਾਜਾ।
ਇਸ ਪ੍ਰਕਾਰ ਬੋਲਦੇ ਰਹੇ ਆ, ਆਪਸ ਵਿੱਚ ਜਾਣੂ ਇਕੱਠੇ ਹੋ ਕੇ ਝਗੜਨ ਲੱਗ ਪਏ, ਵਿਵਾਦ ਛਿੜ ਪਿਆ।
ਬਹਿਸਣ ਲੱਗੇ ਪਰਸਪਰ ਜਾਲਾ।
ਮਿਲ ਕੇ ਇਕੱਠੇ ਹੋ ਕੇ ਬਹਿਸ ਕਰਨ ਲੱਗ ਪਏ।
ਕਹੇ ਸੋ ਬੀਤ ਗਇਓ ਚਿਰਕਾਲਾ।
ਤੇ ਫਿਰ ਆਖਣ ਲੱਗੇ ਸਤਿਗੁਰਾਂ ਦੇ ਸਾਹਮਣੇ, ਸਤਿਗੁਰੂ ਜੀ ਬਹੁਤ ਸਮਾਂ ਗੁਜ਼ਰ ਗਿਆ, ਇਸ ਕਰਕੇ ਪੱਕਾ ਨਿਸ਼ਚਾ ਨਹੀਂ ਹੁੰਦਾ ਕਿ ਉਸ ਵੇਲੇ ਰਾਜਾ ਕਿਹੜਾ ਸੀ ਭਗਤ ਕਬੀਰ ਜੀ ਵੇਲੇ।
ਨਿਸ਼ਚੈ ਕਰਿਓ ਗਇਓ ਨਹਿ ਕੋਈ।
ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਜੀ ਕੋਈ ਨਿਸ਼ਚਾ ਨਹੀਂ ਹੋਇਆ ਹਾਲੇ ਕਿ ਕਿਹੜਾ ਰਾਜਾ ਸੀ, ਨਾਮ ਕੀ ਸੀ ਉਸ ਵੇਲੇ ਉਸਦਾ।
ਸੁਣਤ ਰਹੇ ਗੁਰ ਤੂਸ਼ਣ ਹੋਈ।
ਸਤਿਗੁਰੂ ਸਾਹਿਬ ਜੀ ਚੁੱਪ ਹੋ ਕੇ ਸੁਣਦੇ ਰਹੇ ਹਨ ਇਹਨਾਂ ਤੋਂ।
ਝਗੜਤ ਸਭ ਹਿੰਨ ਠਾਨੀ ਮੌਨ।
ਤੇ ਝਗੜਦਿਆਂ ਫਿਰ ਉਹ ਸਭ ਸਿੱਖ ਚੁੱਪ ਹੋ ਗਏ।
ਤਬ ਬੋਲੇ ਇਮ ਕਰੁਣਾ ਪਹੁਣ।
ਦਇਆ ਦੇ ਘਰ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਸਿੱਖ ਸੰਗਤਾਂ ਨੂੰ ਬਚਨ ਸੁਣਾਉਂਦੇ ਹੋਏ ਕਹਿੰਦੇ ਹਨ,
ਨਿਸ਼ਾਨੀ ਛੰਦ ਅੱਪੜ ਕੋਈ ਨਾ ਸਾਕਈ।
ਭਾਈ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਨਾ ਭਗਤ ਜਨ, ਉਹਨਾਂ ਦੇ ਜਸ ਬਰਾਬਰ ਕਿਸੇ ਦੀ ਸੋਭਾ ਵਡਿਆਈ ਨਹੀਂ ਪੁੱਜ ਸਕਦੀ।
ਹਰ ਜਨ ਹੈ ਉੱਚੇ।
ਪਰਮੇਸ਼ਰ ਦੇ ਪਿਆਰੇ ਸਭ ਤੋਂ ਉੱਚੇ ਹਨ ਰਾਜਿਆਂ ਮਹਾਰਾਜਿਆਂ ਨਾਲੋਂ ਵੀ।
ਜਾਤ ਵਰਨ ਪਤਸ਼ਾਹੀਆਂ।
ਤੇ ਜਿਹੜੀਆਂ ਉੱਚੀਆਂ ਜਾਤਾਂ ਵਾਲੇ ਨੇ, ਕਈ ਵਰਨ ਆਸ਼ਰਮ ਵਾਲੇ ਬੜੇ ਬੜੇ ਆਪਣੇ ਆਪ ਨੂੰ ਕਈ ਬ੍ਰਹਮਚਾਰੀ ਮੰਨਦੇ ਆ, ਕੋਈ ਕਹਿੰਦੇ ਆ ਕਿ ਅਸੀਂ ਵੱਡੇ ਵੱਡੇ ਗ੍ਰਹਿਸਥੀ ਹੁੰਦੇ ਹਾਂ, ਕਈ ਕਹਿੰਦੇ ਹਨ ਕਿ ਅਸੀਂ ਬਹੁਤ ਵੱਡੇ ਬਨਵਾਸੀ ਹਾਂ, ਬਹੁਤ ਜੰਗਲਾਂ ਵਿੱਚ ਆਪਾਂ ਰਟਨ ਕੀਤਾ, ਕੋਈ ਕਹਿੰਦੇ ਆ ਕਿ ਅਸੀਂ ਬੜੇ ਵੱਡੇ ਉੱਤਮ ਸੰਨਿਆਸੀ ਹਾਂ, ਸੰਨਿਆਸ ਧਾਰਨ ਕਰਕੇ ਬਹੁਤ ਵਿਚਰੇ ਹਾਂ, ਇਸ ਪ੍ਰਕਾਰ ਦੱਸਦੇ ਆ। ਅਤੇ ਕਈ ਕਹਿੰਦੇ ਕਿ ਅਸੀਂ ਬੜੇ ਬੜੇ ਵੱਡੇ ਪਾਤਸ਼ਾਹ ਹਾਂ, ਸਾਡੇ ਜਿਹਾ ਕੋਈ ਰਾਜਾ ਨਹੀਂ। ਇਸ ਪ੍ਰਕਾਰ ਦੇ ਕਈ ਪਾਤਸ਼ਾਹ ਆਦਿਕ ਹੋਏ ਹੈ, ਵਜ਼ੀਰ ਆਦਿਕ ਹੋਏ ਹਨ।
ਸਭ ਹੀ ਰਹਿ ਨੀਚੇ।
ਸਭ ਹੇਠਾਂ ਰਹਿ ਜਾਂਦੇ ਆ, ਪਰਮੇਸ਼ਰ ਦੇ ਭਗਤ ਸਭ ਤੋਂ ਉੱਚੇ ਜਾਣੇ ਜਾਂਦੇ ਹਨ।
ਰਾਜ ਹੰਸ ਜਿਮ ਉੱਡ ਚੜ੍ਹ ਹੈ।
ਜਿਵੇਂ ਰਾਜ ਹੰਸ ਹੁੰਦੇ ਆ, ਉੱਡ ਕੇ ਉੱਚੀ ਉਡਾਰੀ ਲਗਾ ਕੇ ਉਤਾਹ ਆਕਾਸ਼ ਵਿੱਚ ਚੜ੍ਹ ਜਾਂਦੇ ਆ।
ਹੋਏ ਸਾਗਰ ਪਾਰੇ।
ਉਹ ਸਮੁੰਦਰਾਂ ਤੋਂ ਵੀ ਪਾਰ ਲੰਘ ਜਾਂਦੇ ਆ ਉਡਾਰੀ ਲਗਾ ਕੇ।
ਅਪਰ ਰਹਿ ਸਭ ਬੀਚ ਹੀ।
ਤੇ ਹੋਰ ਜਿਹੜੇ ਪੰਛੀ ਆਦਿਕ ਹੈ ਹੇਠਾਂ ਹੀ ਵਿੱਚ ਵਿਚਾਲੇ ਹੀ ਰਹਿ ਜਾਂਦੇ ਆ, ਹੰਸਾਂ ਵਾਲੀ ਉਡਾਰੀ ਉਤਾਹ ਉੱਚੀ ਨਹੀਂ ਲਗਾ ਸਕਦੇ।
ਪੰਛੀ ਜਗ ਸਾਰੇ।
ਜਗਤ ਦੇ ਹੋਰ ਜਿਹੜੇ ਪੰਛੀ ਆਦਿਕ ਹੈ ਨਾ, ਉਹ ਰਾਜ ਹੰਸਾਂ ਜਿਹੀ ਉਡਾਰੀ ਨਹੀਂ ਲਾ ਸਕਦੇ, ਹੇਠਾਂ ਰਹਿ ਜਾਂਦੇ ਆ।
ਸੁਣ ਕਰ ਸਭ ਬੂਝਣ ਲੱਗੇ।
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਇਹ ਬਚਨ ਸੁਣ ਕੇ ਸਭ ਸਿੱਖ ਪੁੱਛਣ ਲੱਗੇ,
ਤੁਮ ਬੂਝਿਓ ਕੈਸੇ।
ਸਤਿਗੁਰੂ ਜੀ ਕਿਵੇਂ ਪੁੱਛਿਆ ਆਪ ਜੀ ਨੇ ਕਿ ਰਾਜਾ ਕਿਹੜਾ ਸੀ ਭਗਤ ਕਬੀਰ ਜੀ ਵੇਲੇ, ਨਾਮ ਕੀ ਸੀ ਉਸਦਾ, ਮਹਾਰਾਜ ਕੀ ਕਾਰਨ ਹੈ, ਇਹ ਕਿਉਂ ਪੁੱਛਦੇ ਹੋ।
ਕੌਣ ਹੋਤੋ ਤਿਸ ਕਾਲ ਮਹਿ।
ਇਸ ਸਮੇਂ ਰਾਜਾ ਕਿਹੜਾ ਸੀ ਆਪ ਹੀ ਦੱਸ ਦਿਓ।
ਸੋ ਕਹੀ ਇਹ ਤੈਸੇ।
ਸਤਿਗੁਰੂ ਜੀ ਤਿਵੇਂ ਆਪ ਜੀ ਸਾਨੂੰ ਸਮਝਾ ਦਿਓ, ਨਹੀਂ ਜੇ ਪਤਾ ਲੱਗਦਾ ਕੁਝ।
ਸ਼੍ਰੀ ਮੁਖ ਤੇ ਸਤਿਗੁਰ ਕਹਿਓ।
ਸਤਿਗੁਰੂ ਜੀ ਨੇ ਆਪਣੇ ਸ੍ਰੇਸ਼ਟ ਮੁਖਾਰ ਬਿੰਦੋ ਬਚਨ ਕਿਹਾ ਦੱਸਿਆ ਫਿਰ।
ਮਹਿਮਾ ਸਤਨਾਮੂ।
ਭਾਈ ਸੱਚੇ ਪਰਮੇਸ਼ਰ ਦੇ ਨਾਮ ਜਪਣ ਦੀ ਉੱਤਮ ਮਹਿਮਾ ਵਡਿਆਈ ਹੈ।
ਆਨ ਸਮਾਨ ਨਾ ਜਾਣੀ ਹੈ।
ਜਾਣੋ ਕਿ ਨਾਮ ਦੇ ਵਡਿਆਈ ਬਰਾਬਰ ਹੋਰ ਕੋਈ ਵੀ ਭਗਤ ਜਨ ਦੇ ਤੁਲ ਨਹੀਂ ਪੁੱਜ ਸਕਦਾ, ਕੋਈ ਭਾਵੇਂ ਵੱਡਾ ਰਾਜਾ ਮਹਾਰਾਜਾ ਵਜ਼ੀਰ ਅਹਿਲਕਾਰ ਮੰਤਰੀ ਸ਼ੰਤਰੀ ਕਿਉਂ ਨਾ ਹੋਵੇ।
ਮਹੀਆਨ ਬਿਰਹਮੂ।
ਤੇ ਜਿਹੜੇ ਵੱਡੇ ਵੱਡੇ ਹਨ ਨਾ, ਵੱਡਿਆਂ ਤੋਂ ਵੱਡੇ ਬੜੇ ਸ੍ਰੇਸ਼ਟ ਸੁੰਦਰ ਕਹੇ ਜਾਂਦੇ ਆ, ਉਹ ਵੀ ਭਗਤ ਜਨ ਦੀ ਬਰਾਬਰ ਵਡਿਆਈ ਦੇ ਨਹੀਂ ਹੋ ਸਕਦੇ, ਅੱਪੜ ਸਕਦੇ।
ਜਾਤ ਜੁਲਾਹਾ ਰੰਕ ਜੋ।
ਜਿਹਨੂੰ ਕੰਗਾਲ ਕਹਿੰਦੇ ਸੀ ਲੋਕੀ, ਕਹਿੰਦੇ ਸੀ ਗਰੀਬ ਹੈ ਇਹ ਤਾਂ, ਜੁਲਾਹਾ ਹੈ ਰੰਕ ਹੈ ਇਹ ਤਾਂ, ਨਿਰਧਨ ਹੈ ਜਾਤ ਦਾ ਜੁਲਾਹਾ ਜਿਸ ਭਗਤ ਕਬੀਰ ਜੀ ਨੂੰ ਕਿਹਾ ਜਾਂਦਾ ਸੀ।
ਭਜ ਨਾਮ ਕਬੀਰੰ,
ਉਹ ਭਗਤ ਕਬੀਰ ਜੀ ਜਿਹੜਾ ਵੱਡਾ ਕਬੀਰ ਪਰਮੇਸ਼ਰ ਹੈ, ਵੱਡਾ ਹੈ, ਸਭ ਤੋਂ ਵੱਡਾ ਹੈ। ਕਬੀਰ ਦਾ ਵੀ ਭਾਵ ਵੱਡਾ ਹੁੰਦਾ ਹੈ, ਸੋ ਇਸ ਪ੍ਰਕਾਰ ਵੱਡੇ ਪਰਮੇਸ਼ਰ ਦਾ ਨਾਮ ਜਪ ਕੇ ਉਹ ਵੱਡੇ ਹੀ ਹੋ ਗਏ। ਆਪਣਾ ਨਾਮ ਕਬੀਰ ਜੋ ਰੱਖਿਆ, ਉਹ ਵੀ ਵੱਡਾ ਨਾਮ ਉਹਨਾਂ ਨੇ ਕਰ ਲਿਆ, ਸਫਲ ਕਰ ਲਿਆ।
ਸਭ ਕੋਈ ਜਾਣੈ ਜਗਤ,
ਪਰਮੇਸ਼ਰ ਦਾ ਨਾਮ ਜਪ ਕੇ ਭਜਨ ਸਿਮਰਨ ਕਰਕੇ ਜਗਤ ਵਿੱਚ ਭਗਤ ਕਬੀਰ ਜੀ ਨੂੰ ਸਭ ਕੋਈ ਜਾਣਨ ਲੱਗਾ।
ਘਰ ਘਰ ਮਹਿ ਧੀਰੰ,
ਘਰ ਘਰ ਵਿੱਚ ਧੀਰਜ ਦੇ ਸਹਿਤ ਜਿਹੜੇ ਕੋਈ ਪਰਮੇਸ਼ਰ ਦੇ ਪਿਆਰਿਆਂ ਦੀ ਗੱਲ ਕਰਦੇ ਆ, ਉਹ ਭਗਤ ਕਬੀਰ ਜੀ ਨੂੰ ਜਾਣਦੇ ਹਨ।
ਪਾਤਸ਼ਾਹ ਲੱਖ ਦੌਲਤਾਂ,
ਤੇ ਲੱਖਾਂ ਦੌਲਤਾਂ ਖਜ਼ਾਨਿਆਂ ਦੇ ਮਾਲਕ ਜਿਹੜੇ ਪਾਤਸ਼ਾਹ ਹੋਏ ਨੇ ਨਾ ਉਸ ਵੇਲੇ ਭਗਤ ਕਬੀਰ ਜੀ ਵੇਲੇ, ਉਹਨਾਂ ਨੂੰ ਤਾਂ ਕੋਈ ਯਾਦ ਨਹੀਂ ਕਰਦਾ, ਕੋਈ ਚੇਤੇ ਨਹੀਂ ਕਰਦਾ ਕਿ ਕਿਹੜਾ ਬਾਦਸ਼ਾਹ ਸੀ ਉਸ ਵੇਲੇ।
ਪਤਸ਼ਾਹਤ ਵਾਲਾ,
ਤੇ ਪਾਤਸ਼ਾਹੀ ਵਾਲੇ ਜਿਹੜੇ ਵੱਡੇ ਵੱਡੇ ਰਾਜੇ ਹੋਏ ਆ ਉਹਨਾਂ ਦਾ ਨਾਮ ਵੀ ਨਹੀਂ ਕੋਈ ਜਾਣਦੇ। ਕਈ
ਤਿਸ ਕੋ ਜਾਣਤ ਕੋ ਨਹੀਂ,
ਤੇ ਉਹਨਾਂ ਨੂੰ ਤਾਂ ਬਹੁਤ ਸਾਰੇ ਲੋਕ ਨਹੀਂ ਉਹਨਾਂ ਦੇ ਨਾਮ ਨੂੰ ਜਾਣਦੇ।
ਹੋ ਤੋ ਤਿਸ ਕਾਲਾ,
ਇਸ ਵੇਲੇ ਭਗਤ ਕਬੀਰ ਜੀ ਵੇਲੇ ਰਾਜਾ ਕਿਹੜਾ ਸੀ ਨਹੀਂ ਕਈਆਂ ਨੂੰ ਪਤਾ ਲੱਗਦਾ ਨਾਮ ਦਾ।
ਦੇਖੋ ਮਹਿਮਾ ਨਾਮ ਕੀ,
ਦੇਖੋ ਜਾਣ ਲਓ ਪਰਮੇਸ਼ਰ ਦੇ ਨਾਮ ਦੀ ਮਹਿਮਾ।
ਜਪ ਜਪਿਓ ਜੁਲਾਹੇ,
ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਜਪਣਾ ਕੀਤਾ, ਨਾਮ ਦਾ ਸਿਮਰਨ ਕੀਤਾ ਹੈ, ਜੁਲਾਹੇ ਜਾਤ ਵਿੱਚੋਂ ਹੋ ਕੇ ਭਗਤ ਕਬੀਰ ਜੀ ਨੇ।
ਪੰਡਿਤ ਵੈਦ ਸੋ ਜੋਤ ਕੀ,
ਅਤੇ ਉਹਨਾਂ ਦੇ ਬਰਾਬਰ ਪੰਡਿਤ ਵੀ ਨਹੀਂ ਪੁੱਜ ਸਕਦੇ, ਵੈਦ ਸਿਆਣੇ ਵੀ ਨਹੀਂ ਪੁੱਜ ਸਕਦੇ, ਵੱਡੇ ਵੱਡੇ ਜੋਤਸ਼ੀ ਵੀ ਉਹਨਾਂ ਦੇ ਜਸ ਬਰਾਬਰ ਨਹੀਂ ਹੋ ਸਕੇ।
ਸ਼ਾਹੋ ਸੋ ਪਤ ਸ਼ਾਹੇ,
ਜਿਹੜੇ ਸ਼ਾਹ ਸ਼ਾਹੂਕਾਰ ਹੋਇਆ, ਪਾਤਸ਼ਾਹ ਹੋਇਆ, ਉਹ ਵੀ ਭਗਤਾਂ ਦੇ ਬਰਾਬਰ ਨਹੀਂ ਪਹੁੰਚ ਸਕਦੇ।
ਭਏ ਹਜ਼ਾਰ ਹੋ ਜਾਨੀ ਹੈ,
ਹਜ਼ਾਰਾਂ ਹੀ ਪੰਡਿਤ ਹੋਏ ਆ, ਵੈਦ ਤਨੰਤਰ ਵੈਦ ਜਿਹੇ ਹੋਏ ਆ, ਔਰ ਹੋਰ ਵਿਦਵਾਨ ਹੋਏ ਹਨ ਕਈ, ਇਸੇ ਪ੍ਰਕਾਰ ਜੋਤਸ਼ੀ ਆਦਿਕ ਵੀ ਹੋਏ ਆ, ਸ਼ਾਹੂਕਾਰ ਹੋਏ, ਬਾਦਸ਼ਾਹ ਹੋਏ ਆ, ਹਜ਼ਾਰਾਂ ਦੀ ਗਿਣਤੀ ਵਿੱਚ।
ਪਰ ਜਾਏ ਨਾ ਜਾਣੇ,
ਜਾਣੇ ਨਹੀਂ ਜਾਂਦੇ, ਪਤਾ ਨਹੀਂ ਲੱਗਦਾ ਕਿਹਨਾਂ ਦਾ ਕਿਹੜੇ ਕਿਹੜੇ ਹੋ ਚੁੱਕੇ ਆ, ਕੋਈ ਨਾਮ ਨਹੀਂ ਲੈਂਦਾ ਉਹਨਾਂ ਪੁਰਾਣਿਆਂ ਹੋ ਚੁੱਕਿਆਂ ਦਾ ਭਗਤਾਂ ਤੋਂ ਬਿਨਾਂ।
ਨਾਮ ਪ੍ਰਤਾਪ ਕਬੀਰ ਕੋ,
ਪਰਮੇਸ਼ਰ ਦੇ ਪਿਆਰੇ ਭਗਤ ਕਬੀਰ ਜੀ ਦੇ ਨਾਮ ਜਪਣ ਦਾ ਹੀ ਪ੍ਰਤਾਪ ਹੋਇਆ, ਪਰਮੇਸ਼ਰ ਦਾ ਨਾਮ ਜਪਣ ਕਰਕੇ, ਜਾਣੋ ਨਾਮ ਦੇ ਪ੍ਰਤਾਪ ਕਰਕੇ ਹੀ ਜਸ ਭਗਤ ਕਬੀਰ ਜੀ ਦਾ ਪ੍ਰਗਟਿਆ।
ਜਾਣੈ ਸਭ ਗਿਆਨੇ,
ਤੇ ਗਿਆਨਵਾਨ ਜਿਹੜੇ ਆ ਨਾ ਉਹਨਾਂ ਦੇ ਨਾਮ ਵੀ ਜਾਣਦੇ, ਉਹਨਾਂ ਦੇ ਸੰਬੰਧੀਆਂ ਦੇ ਨਾਮ ਵੀ ਚੇਤੇ ਹਨ ਕਈਆਂ ਨੂੰ।
ਤਪੀ ਜਪੀ ਧਿਆਨੀ ਗੁਣੀ,
ਤੇ ਜਿਹੜੇ ਤਪੀ ਹੋਏ ਆ, ਜਪ ਕਰਨ ਵਾਲੇ ਹੋਏ ਨੇ, ਧਿਆਨ ਲਗਾਉਣ ਵਾਲੇ ਹੋਏ ਆ, ਗੁਣੀ ਗਿਆਨੀ ਹੋਏ ਹਨ।
ਗ੍ਰਸਤੀ ਨਿਰਬਾਨੀ,
ਤੇ ਨਿਰਬਾਨ ਬੰਧਨਾਂ ਤੋਂ ਰਹਿਤ ਹੋਣ ਵਾਲੇ ਜਾਂ ਵਿਚਰਨ ਵਾਲੇ ਕਈ ਹੋਏ ਆ, ਸੋ ਜੰਗਲਾਂ ਵਿੱਚ ਵਿਚਰਨ ਵਾਲੇ ਹੋਏ ਆ, ਗ੍ਰਹਿਸਥੀ ਬਨਵਾਸੀ ਸੰਨਿਆਸੀ ਆਦਿਕ ਵੀ ਕਈ ਹੋਏ ਹਨ।
ਸੁੱਤ ਜੁੱਤ ਲਖੈ ਕਬੀਰ ਕੋ,
ਉਹ ਵੀ ਭਗਤ ਕਬੀਰ ਜੀ ਨੂੰ ਜਾਣਦੇ ਆ, ਭਗਤ ਕਬੀਰ ਜੀ ਦੇ ਨਾਮ ਦਾ ਜਿੱਥੇ ਉਹਨਾਂ ਨੂੰ ਪਤਾ ਹੈ ਭਗਤ ਕਬੀਰ ਜੀ ਹੋਇਆ, ਇੱਥੋਂ ਤੱਕ ਕਿ ਉਹਨਾਂ ਦੇ ਪੁੱਤਰ ਦੇ ਨਾਮ ਦਾ ਕਮਾਲੀ ਕਮਾਲੇ ਆਦਿਕ, ਸੋ ਔਰ ਉਹਨਾਂ ਦੀ ਸੁਪਤਨੀ ਬੀਬੀ ਲੋਈ ਦੇ ਨਾਮ ਦਾ ਵੀ ਉਹਨਾਂ ਨੂੰ ਪਤਾ।
ਅਰ ਲੋਈ ਜਾਨੀ,
ਇਸ ਤਰ੍ਹਾਂ ਭਗਤ ਕਬੀਰ ਜੀ ਦੀ ਸੁਪਤਨੀ ਮਾਤਾ ਲੋਈ ਹੋਈ ਹੈ, ਇਸ ਪ੍ਰਕਾਰ ਨਾਮਾਂ ਨੂੰ ਜਾਣਦੇ ਹਨ।
ਧੰਨ ਨਾਮ ਜਾਂ ਤੇ ਲਖੋ,
ਇਸ ਕਰਕੇ ਨਾਮ ਪਰਮੇਸ਼ਰ ਦਾ ਜੋ ਹੈ ਨਾ, ਇਹ ਧੰਨਤਾ ਦੇ ਯੋਗ, ਵਡਿਆਈ ਪ੍ਰਾਪਤ ਕਰਨ ਦੇ ਲਾਇਕ ਬਣਾਉਣ ਵਾਲਾ।
ਏਤੀ ਵਡਿਆਈ,
ਇੰਨੀ ਵਡਿਆਈ ਜੋ ਪਰਮੇਸ਼ਰ ਦੇ ਨਾਮ ਦੀ ਹੀ ਹੈ।
ਹਲਤ ਵਿਖੈ ਪ੍ਰਾਪਤ ਪਹੀ,
ਇਸ ਲੋਕ ਵਿੱਚ ਵੀ ਮਿਲੀ ਹੈ।
ਹੋਏ ਪਲਤ ਸਹਾਈ,
ਪਲਤ ਪਰਲੋਕ ਵਿੱਚ ਵੀ ਪਰਮੇਸ਼ਰ ਸਹਾਈ ਹੁੰਦਾ।
ਜੇ ਸਿਮਰ ਹੈ ਸਤਨਾਮ ਕੋ,
ਜਿਹੜੇ ਸੱਚੇ ਨਾਮ ਦਾ ਸਿਮਰਨ ਕਰਦੇ ਹਨ।
ਤਿੰਨ ਸਮ ਨਹਿ ਕੋਈ,
ਉਹਨਾਂ ਦੇ ਬਰਾਬਰ ਕੋਈ ਰਾਜਾ ਮਹਾਰਾਜਾ ਪੰਡਿਤ ਵਿਦਵਾਨ ਜੋਤਸ਼ੀ ਵੀ ਨਹੀਂ ਅੱਪੜ ਸਕਦਾ।
ਭਇਓ ਭੂਤ ਮਹਿ ਕੋ ਨਹੀਂ,
ਬੀਤੇ ਸਮੇਂ ਵਿੱਚ ਐਸਾ ਭਗਤਾਂ ਜਿਹਾ ਕੋਈ ਨਹੀਂ ਹੋਇਆ।
ਭਵਿੱਖ ਨ ਹੋਈ,
ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਭਗਤਾਂ ਬਰਾਬਰ ਜਸ ਵਾਲਾ ਪੁੱਜ ਸਕੇਗਾ।
ਜੇ ਨਰ ਐਸੇ ਨਾਮ ਕੋ,
ਜਿਹੜੇ ਐਸੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ।
ਨਹਿ ਸਿਮਰ ਹੈ ਅੰਧੇ,
ਉਹ ਤਾਂ ਜੀਵਨ ਸਫਲਾ ਕਰ ਲੈਂਦੇ, ਪਰ ਜਿਹੜੇ ਨਾਮ ਨੂੰ ਨਹੀਂ ਸਿਮਰਦੇ ਅੰਨੇ ਅਗਿਆਨੀ ਹੀ ਰਹਿੰਦੇ ਹਨ।
ਤਿੰਨ ਕੋ ਤੋਟਾ ਵੱਡ ਹੈ,
ਉਹਨਾਂ ਨੂੰ ਜਗਤ ਵਿੱਚ ਰਹਿਣ ਦਾ ਬੜਾ ਘਾਟਾ ਪੈਂਦਾ ਹੈ।
ਲਪਟੇ ਜਗ ਧੰਦੇ,
ਜਗਤ ਦੇ ਧੰਦਿਆਂ ਵਿੱਚ ਹੀ ਫਸੇ ਰਹਿੰਦੇ ਨਾਮ ਤੋਂ ਬਿਨਾਂ।
ਸਿਮਰਿਓ ਜਬ ਸਤਨਾਮ ਕੋ,
ਜਦੋਂ ਜਦੋਂ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ।
ਭਾ ਭਗਤ ਕਬੀਰੰ,
ਤੇ ਉਹਨਾਂ ਦਾ ਜਸ ਜਗਤ ਵਿੱਚ ਪ੍ਰਗਟ ਹੋਇਆ। ਜਦੋਂ ਨਾਮ ਜਪਿਆ ਨਾ ਸੱਚਾ ਪਰਮੇਸ਼ਰ ਦਾ ਭਗਤ ਕਬੀਰ ਜੀ ਨੇ, ਤਾਂ ਇਹ ਭਗਤ ਕਬੀਰ ਜੀ ਵੱਡੇ ਕਰਕੇ ਵੱਡੇ ਭਗਤ ਜਾਣੇ ਗਏ ਹਨ, ਪ੍ਰਗਟ ਹੋ ਗਏ ਸੰਸਾਰ ਵਿੱਚ।
ਸ਼ਾਹ ਸਿਕੰਦਰ ਤਬ ਹੁਤੋ,
ਤੇ ਜਦੋਂ ਭਗਤ ਕਬੀਰ ਜੀ ਹੋਇਆ ਉਸ ਵੇਲੇ ਸਿੱਖ ਪਿਆਰਿਓ ਸੁਣ ਲਓ ਕਿ ਸਿਕੰਦਰ ਸ਼ਾਹ ਹੋਇਆ ਸੀ, ਬਾਦਸ਼ਾਹ ਸਿਕੰਦਰ ਲੋਧੀ ਹੋਇਆ ਸੀ।
ਜਿਹ ਤੇਜ ਗਹੀਰੰ,
ਜਿਸ ਦਾ ਵੱਡਾ ਤੇਜ ਪ੍ਰਤਾਪ ਸੀ।
ਗਰਜਤ ਜੀਤਿਓ ਜਗਤ ਕੋ,
ਸੰਸਾਰ ਵਿੱਚ ਗੱਜਦਿਆਂ ਹੋਇਆ ਉਸ ਨੇ ਜਗਤ ਵਿੱਚ ਰਹਿੰਦਿਆਂ ਦੇਸ਼ਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ ਸਿਕੰਦਰ ਲੋਧੀ ਬਾਦਸ਼ਾਹ ਨੇ।
ਸਗਰੋ ਹਿੰਦਵਾਨਾ,
ਸਾਰਾ ਹਿੰਦਵਾਨਾ ਦੇਸ਼ ਜਿੱਤਿਆ ਸੀ ਉਸਨੇ।
ਅਜ਼ਮਤ ਤਾਹੇ ਕਬੀਰ ਕੀ,
ਅਤੇ ਇਸ ਵੇਲੇ ਨਾ ਭਗਤ ਕਬੀਰ ਜੀ ਦੀ ਅਜ਼ਮਤ ਸ਼ਕਤੀ ਪਰਖਣ ਦਾ ਵੀ ਯਤਨ ਕੀਤਾ ਸੀ ਸਿਕੰਦਰ ਲੋਧੀ ਨੇ।
ਦੇਖੀ ਇੱਕ ਥਾਨਾ,
ਇੱਕ ਥਾਂ 'ਤੇ ਉਸਨੇ ਫਿਰ ਸ਼ਕਤੀ ਵੇਖ ਹੀ ਲਈ ਸੀ, ਜਦੋਂ ਗੰਗਾ ਦੀਆਂ ਲਹਿਰਾਂ ਵਿੱਚ ਬੰਨ੍ਹ ਕੇ ਸੁੱਟ ਦਿੱਤਾ ਸੀ ਭਗਤ ਕਬੀਰ ਜੀ ਨੂੰ। ਤਾਂ ਭਗਤ ਜੀ ਨਾਮ ਜਪਦੇ ਰਹੇ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਮ੍ਰਿਗਸ਼ਾਲਾ ਹੀ ਉਸ ਉੱਪਰ ਬੈਠ ਗਏ, ਡੁੱਬੇ ਨਹੀਂ ਗੰਗਾ ਦੀਆਂ ਲਹਿਰਾਂ ਵਿੱਚ। ਤਾਂ ਮਹਾਨ ਤੇਜ ਪ੍ਰਤਾਪ ਜਾਣਿਆ, ਖੂੰਖਾਰ ਜਿਹੜਾ ਹਾਥੀ ਹੈ ਭਗਤ ਕਬੀਰ ਜੀ ਵੱਲ ਨੂੰ ਛੱਡਿਆ ਮਾਰਨ ਵਾਸਤੇ, ਉਹ ਵੀ ਅੱਗੋਂ ਨਮਸਕਾਰਾਂ ਕਰਨ ਲੱਗ ਪਿਆ। ਇਸ ਪ੍ਰਕਾਰ ਫਿਰ ਸਿਕੰਦਰ ਲੋਧੀ ਬਾਦਸ਼ਾਹ ਨੇ ਉਸ ਵੇਲੇ ਜਾਣ ਲਿਆ ਕਿ ਇਹ ਤਾਂ ਵੱਡੀ ਵਡਿਆਈ ਵਾਲੇ ਹਨ ਭਗਤ,
ਕੀਨ ਬੰਦਗੀ ਨਿਕਟ ਹੋਏ,
ਨੇੜੇ ਹੋ ਕੇ ਨਮਸਕਾਰਾਂ ਕਰਨ ਲੱਗ ਪਿਆ ਲੋਧੀ ਬਾਦਸ਼ਾਹ ਸਿਕੰਦਰ ਫਿਰ ਭਗਤ ਜੀ ਨੂੰ।
ਕਰ ਕਦਮ ਸਲਾਮੂ,
ਚਰਨਾਂ ਵਿੱਚ ਨਮਸਕਾਰਾਂ ਕਰਦਾ ਰਿਹਾ।
ਕਹਾਂ ਜੁਲਾਹਾ ਰੰਕ ਸੋ,
ਸਤਿਗੁਰੂ ਜੀ ਨੇ ਦੱਸਿਆ ਕਿੱਥੇ ਕੰਗਾਲ ਕਿਹਾ ਜਾਂਦਾ ਸੀ ਜੁਲਾਹਾ ਜਾਤ ਵਿੱਚੋਂ ਭਗਤ ਕਬੀਰ।
ਕਿਤ ਸ਼ਾਹ ਤਮਾਮੂ,
ਅਤੇ ਕਿੱਥੇ ਬਾਦਸ਼ਾਹਾਂ ਦਾ ਵੱਡਾ ਬਾਦਸ਼ਾਹ ਸੀ ਸਾਰੇ ਦੇਸ਼ ਦਾ ਸਿਕੰਦਰ ਲੋਧੀ, ਉਹਨੇ ਵੀ ਨਮਸਕਾਰ ਕੀਤੀ ਭਗਤ ਜੀ ਨੂੰ।
ਜਾਂ ਤੇ ਸੁਣੀਐ ਸਿੱਖ ਸਭ,
ਇਸ ਕਰਕੇ ਸਾਰੇ ਸਿੱਖ ਸੁਣੋ ਸਤਿਗੁਰੂ ਜੀ ਦੱਸਦੇ ਹਨ,
ਜੋ ਸਿਮਰ ਹੈ ਨਾਮੋ,
ਭਾਈ ਜਿਹੜਾ ਨਾਮ ਦਾ ਸਿਮਰਨ ਕਰਦਾ,
ਸੋਈ ਗੁਰ ਕਾ ਸਿੱਖ ਬੜ,
ਉਹ ਵੱਡਾ ਗੁਰੂ ਕਾ ਸਿੱਖ ਹੈ।
ਸਭ ਤੇ ਅਭਿਰਾਮੋ,
ਸਭ ਤੋਂ ਸੁੰਦਰ ਹੈ।
ਮੁਖ ਤੇ ਕਹਿ ਮਨ ਤੇ ਸਦਾ,
ਮੁਖੋਂ ਨਾਮ ਜਪੇ ਜਾਂ ਮਨ ਵਿੱਚ ਸਿਮਰੇ।
ਲਿਵ ਨਾਮ ਲਗਾਵੇ,
ਸਦਾ ਨਾਮ ਵਿੱਚ ਸੁਰਤੀ ਬਿਰਤੀ ਲਗਾ ਕੇ ਰੱਖੇ।
ਹਾਥਨ ਤੇ ਕਰ ਟਹਿਲ ਕੋ,
ਹਾਥੀ ਸੇਵਾ ਕਰੇ ਸਤਸੰਗਤ ਦੀ, ਗੁਰੂ ਕੀ ਸੇਵਾ ਕਰੇ।
ਸਿੱਖ ਸੰਤ ਰਿਝਾਵੇ,
ਸਿੱਖਾਂ ਸੰਤਾਂ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰੇ।
ਸੋ ਮਮ ਪਿਆਰ ਅਦਕ ਹੈ,
ਉਹ ਸਾਡਾ ਬਹੁਤਾ ਪਿਆਰਾ ਸਿੱਖ ਹੈ।
ਬਸ ਰਹੋ ਸਦੀਵਾ,
ਉਸ ਸਿੱਖ ਦੇ ਜਾਣੋ ਅਸੀਂ ਸਦਾ ਵਸ ਰਹਿੰਦੇ ਹਾਂ।
ਕਰਨੀ ਉੱਚੀ ਨਿਤ ਕਰ ਹੈ,
ਜਿਹੜਾ ਨਿਤ ਹੀ ਉੱਚੀ ਕਰਨੀ ਕਮਾਈ ਕਰਦਾ ਹੈ ਉਪਦੇਸ਼ ਕਮਾਉਣ ਦੀ।
ਰੱਖ ਹੈ ਮਨ ਨੀਵਾ,
ਆਪਣੇ ਮਨ ਨੂੰ ਨੀਵਾ ਰੱਖਦਾ ਨਿਮਰਤਾ ਸਹਿਤ।
ਤਨ ਹੰਤਾ ਕੋ ਤਿਆਗ ਕਰ,
ਸਰੀਰ ਦੀ ਹੰਗਤਾ ਮਮਤਾ ਛੱਡ ਦਿੰਦਾ ਹੈ ਸਿੱਖ।
ਬ੍ਰਹਮ ਹੰਤਾ ਗਾਢੇ,
ਔਰ ਬ੍ਰਹਮ ਦੇ ਸਰੂਪ ਵਿੱਚ ਹੀ ਆਪਣੇ ਆਪ ਨੂੰ ਪਰਮੇਸ਼ਰ ਦਾ ਸਰੂਪ ਸਮਝ ਲੈਂਦਾ, ਪਰ ਮਨ ਵਿੱਚ ਨਿਮਰਤਾ ਰੱਖਦਾ ਪੱਕੀ ਤਰ੍ਹਾਂ।
ਏਕ ਰੂਪ ਕੋ ਜਾਣ ਕਰ,
ਇੱਕੋ ਬ੍ਰਹਮ ਦੇ ਹੀ ਸਰੂਪ ਨੂੰ ਸਾਰਿਆਂ ਵਿੱਚ ਜਾਣ ਲੈਂਦਾ।
ਨਾਨਾ ਕੋ ਕਾਢੇ,
ਨਾਨਾ ਪੁਣਾਂ ਦੀ ਦ੍ਰਿਸ਼ਟੀ ਹੈ ਨਾ ਜਿਹੜੀ ਕਿ ਇਹ ਵੱਖ ਵੱਖ ਹਨ ਸਾਰੇ, ਸੋ ਇੱਕ ਪਰਮੇਸ਼ੁਰ ਨੂੰ ਜਿਵੇਂ ਨਾ ਸਮਝਣਾ ਵਿੱਚ ਸਭਨਾਂ ਦੇ, ਏਕਤਾ ਨਾ ਜਾਣਨੀ, ਇਸ ਪ੍ਰਕਾਰ ਦਾ ਨਾਨਾ ਪੁਣਾ ਦੂਰ ਕਰ ਲੈਂਦਾ।
ਜਾਣੈ ਸਾਚਾ ਏਕ ਕੋ,
ਇੱਕੋ ਪਰਮੇਸ਼ੁਰ ਸੱਚੇ ਨੂੰ ਸਭ ਵਿੱਚ ਜਾਣ ਲੈਂਦਾ।
ਲੱਖ ਝੂਠ ਅਨੇਕੇ,
ਅਨੇਕਤਾ ਜਿਹੜੀ ਹੈ ਨਾ ਝੂਠੀ ਸਭ ਰਚਨਾ ਜੋ ਹੈ ਇਹ ਸਮਝ ਲੈਂਦਾ ਹੈ ਕਿ ਇੱਕ ਅਨੇਕਤਾ ਵਿੱਚ ਇੱਕ ਮਿਲਿਆ ਹੋਇਆ ਪਰਮੇਸ਼ੁਰ।
ਉਪਜਨ ਹਾਰ ਸੋ ਬਿਨਸ ਹੈ,
ਜਿਹੜਾ ਪੈਦਾ ਹੋਣ ਵਾਲਾ ਸੰਸਾਰ ਨਾਸਵੰਤ ਹੈ।
ਇਮ ਤਰਹਿ ਵਿਵੇਕੇ,
ਇਸ ਤਰ੍ਹਾਂ ਦਾ ਗਿਆਨ ਹਿਰਦੇ ਵਿੱਚ ਧਾਰ ਲੈਂਦਾ ਸਿੱਖ।
ਦੋਹਰਾ ਇਮ ਕਹਿ ਕਰ ਸ਼੍ਰੀ ਸਤਿਗੁਰੂ,
ਇਵੇਂ ਕਹਿ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ
ਸਿੱਖਣ ਪ੍ਰਤ ਉਪਦੇਸ਼,
ਸਿੱਖਾਂ ਤਾਂ ਹੀ ਉਪਦੇਸ਼ ਸੁਣਾਇਆ।
ਬੈਠੇ ਕੇਤਕ ਚਿਰ ਉੱਠੇ,
ਕਿੰਨਾ ਕੁ ਸਮਾਂ ਸਤਿਗੁਰੂ ਜੀ ਸੰਗਤ ਵਿੱਚ ਸਜੇ ਬੈਠੇ ਰਹੇ ਅਤੇ ਫਿਰ ਸਤਿਗੁਰੂ ਜੀ ਉੱਠੇ ਹਨ।
ਮੰਦਰ ਗਏ ਵਿਸ਼ੇਸ਼,
ਮਹਾਰਾਜ ਸਾਹਿਬ ਜੀ ਰਿਹਾਇਸ਼ੀ ਨਿਵਾਸ ਸਥਾਨ ਮਹਿਲਾਂ ਵਿੱਚ ਚਲੇ ਗਏ ਹਨ। ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ, ਇਵੇਂ ਉਪਦੇਸ਼ ਬਖਸ਼ ਕੇ ਸਤਿਗੁਰੂ ਜੀ ਨੇ ਸਭ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗਾਹ ਵਾਸਤੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮੱਤ ਬਖਸ਼ਿਸ਼ ਕਰਨ, ਸਤਿਗੁਰੂ ਜੀ ਰਹਿਮਤ ਕਰਨ, ਸਾਨੂੰ ਸਭ ਨੂੰ ਪੜ੍ਹਦਿਆਂ ਸੁਣਦਿਆਂ ਨੂੰ ਗੁਰੂ ਕੇ ਇਤਿਹਾਸ ਦੁਆਰਾ ਮਿਲੇ ਹੋਏ ਉਪਦੇਸ਼ ਧਾਰਨ ਕਰਨ ਦਾ ਬਲ ਬਖਸ਼ਣ।
ਇਮ ਕਹਿ ਕਰ ਸ਼੍ਰੀ ਸਤਿਗੁਰੂ, ਸਿੱਖਣ ਪ੍ਰਤ ਉਪਦੇਸ਼, ਬੈਠੇ ਕੇਤਕ ਚਿਰ ਉੱਠੇ ਮੰਦਰ ਗਏ ਵਿਸ਼ੇਸ਼।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।